ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਾਈਐ ਸਰਬ ਸੁਖਾਂ ਕਾ ਦਾਤਾ ਸਤਿਗੁਰ ਤਾਂ ਕੀ ਸਰਨੀ ਪਾਈਐ ਦਰਸ਼ਨ ਭੇਟਤ ਹੂਤ ਅਨੰਦਾ ਦੁਖ ਗਿਆ ਹਰ ਗਾਈਐ ਹਰ ਰਸ ਪੀਵਹੁ ਭਾਈ ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਤਿਸੈ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਪਾਈ ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਗੁਰੂ ਕੀ ਨਿਵਾਜੀ ਹੋਈ ਧਰਤੀ ਸਿੱਖੀ ਦੇ ਮਹਾਨ ਕੇਂਦਰ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੁਨੀਆ ਭਰ ਵਿੱਚ ਵਸਦੇ ਸਿੱਖ ਸ਼ਰਧਾ ਅਕੀਦਤ ਭੈ ਭਾਵਨੀ ਵਿੱਚ ਇਸ ਮਹਾਨ ਕੇਂਦਰ ਦਾ ਧਿਆਨ ਧਰ ਕੇ ਰੋਜ਼ ਆਪਣੀ ਸੁਰਤ ਵਿੱਚ ਸਿਮਰਦੇ ਹੈ। ਜਦੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਇਸ਼ਨਾਨ ਮੰਗਦੇ ਹਾਂ ਦਰਸ਼ਨਾਂ ਦੀ ਤਲਬ ਜਾਗਦੀ ਹੈ ਅਤੇ ਦੁਨੀਆ ਦੇ ਕਿਸੇ ਵੀ ਖਿੱਤੇ 'ਚ ਵਿਚਰਦੇ ਹੋਏ ਸਾਡੀ ਸੁਰਤ ਆਪ ਮੁਹਾਰੇ ਆਪਣੇ ਕੇਂਦਰੀ ਧੁਰੇ ਦੇ ਨਾਲ ਜੁੜ ਜਾਂਦੀ ਹੈ। ਆਪ ਜੀ ਸੰਸਾਰ ਭਰ ਵਿੱਚ ਬੈਠੇ ਗੁਰਸਿੱਖ ਗੁਰੂ ਕਾ ਹੁਕਮ ਬੜੀ ਸ਼ਰਧਾ ਨਾਲ ਬੜੀ ਭਾਵਨਾ ਨਾਲ ਸੁਣਦੇ ਹੋ। ਸੱਚੇ ਪਾਤਸ਼ਾਹ ਮਹਾਰਾਜ ਸਾਡੇ 'ਤੇ ਰੋਜ਼ ਦਿਆਲਤਾ ਕਰਕੇ ਸਾਨੂੰ ਜ਼ਿੰਦਗੀ ਸਕਾਰਥ ਕਰਨ ਦਾ ਵੱਲ ਦੱਸਦੇ ਹੈ, ਜ਼ਿੰਦਗੀ ਸਫਲ ਕਰਨ ਦਾ ਸਤਿਗੁਰ ਜੀ ਤਰੀਕਾ ਦੱਸਦੇ ਹੈ। ਅਸਲ ਵਿੱਚ ਮਹਾਰਾਜ ਦਾ ਇਹ ਉਪਦੇਸ਼ ਇਸ ਗੱਲ ਨੂੰ ਚੰਗੀ ਤਰ੍ਹਾਂ ਮਹਿਸੂਸ ਕਰ ਲਈਏ ਵੀ ਸਾਡੇ ਭਲੇ ਵਾਸਤੇ ਹੈ, ਸਾਡਾ ਜੀਵਨ ਸਵਾਰਨ ਵਾਸਤੇ ਹੈ। ਅਸੀਂ ਗੁਰੂ ਉੱਤੇ ਅਹਿਸਾਨ ਨਹੀਂ ਕਰ ਰਹੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਦਾ ਸ਼ਬਦ ਸੁਣ ਕੇ ਗੁਰੂ ਕੀ ਬਾਣੀ ਕਥਾ ਵਿਚਾਰ ਸੁਣ ਕੇ ਕੋਈ ਅਸੀਂ ਮਾਰਕਾ ਨਹੀਂ ਮਾਰ ਰਹੇ, ਸਾਡੇ ਉੱਤੇ ਗੁਰੂ ਤਰਸ ਕਰ ਰਿਹਾ, ਦਇਆ ਕਰ ਰਿਹਾ, ਸਾਡਾ ਭਲਾ ਲੋਚਦਾ ਸਤਿਗੁਰੂ। ਇਸ ਵਾਸਤੇ ਮਹਾਰਾਜ ਸਾਨੂੰ ਸਹੀ ਰਸਤਾ ਦੱਸ ਰਹੇ ਸ਼ਬਦ ਦੀ ਲੋਅ ਵਿੱਚ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਟੇਕ ਇਸ ਭਰੋਸੇ ਵਿੱਚ ਹੀ ਹੈ ਵੀ ਸਤਿਗੁਰੂ ਜੀ ਸਾਡਾ ਜੀਵਨ ਸਵਾਰਦੇ ਹੈ। ਅੱਜ ਜੋ ਬਚਨ ਬਖਸ਼ਿਸ਼ ਕੀਤਾ ਮਹਾਰਾਜ ਨੇ, ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸੁਣਿਆ, ਦੋ ਗੱਲਾਂ 'ਤੇ ਕੇਂਦਰਿਤ ਹੈ। ਇੱਕ ਤਾਂ ਜ਼ਿੰਦਗੀ 'ਚ ਰਸ ਕਿਵੇਂ ਘੁਲਣਾ ਹੈ, ਕਿਹੜਾ ਤਰੀਕਾ ਹੈ ਜਿਹਦੇ ਨਾਲ ਜ਼ਿੰਦਗੀ ਰਸਮਈ ਬਣ ਜਾਂਦੀ ਹੈ। ਹਰ ਰਸ ਪੀਵੋ ਭਾਈ, ਹਰ ਰਸ ਸ਼ਬਦ ਦੀ ਰਹਾਓ ਦੀ ਪੰਕਤੀ ਹੈ, ਨਾਮ ਜਪੋ ਨਾਮੋ ਆਰਾਧੋ ਗੁਰਪੂਰੇ ਕੀ ਸਰਨਾਈ। ਗੁਰਦੇਵ ਜੀ ਨੇ ਦਇਆ ਕੀਤੀ ਇਸ ਪਵਿੱਤਰ ਬਚਨ ਦੇ ਅੰਦਰ ਕਿ ਸਿੱਖ ਦੀ ਜ਼ਿੰਦਗੀ ਰਸਮਈ ਕਿਵੇਂ ਬਣੇ। ਇੱਕ ਹੈ ਸਮਾਂ ਪਾਸ ਕਰਨਾ, ਇੱਕ ਹੈ ਸਮੇਂ ਵਿੱਚੋਂ ਰਸ ਲੈਣਾ, ਜ਼ਿੰਦਗੀ ਭੋਗਣ ਵਿੱਚ ਅਤੇ ਜ਼ਿੰਦਗੀ ਦਾ ਰਸ ਲੈਣ ਵਿੱਚ ਬੜਾ ਅੰਤਰ ਹੈ ਸਾਧ ਸੰਗਤ। ਜ਼ਿੰਦਗੀ ਨੂੰ ਢੋਣ ਵਿੱਚ ਬੋਝ ਵਾਂਗ ਜ਼ਿੰਦਗੀ ਢੋ ਰਿਹਾ ਬਹੁਤ ਵੱਡਾ ਹਿੱਸਾ ਸੰਸਾਰ ਦਾ। ਬੜੇ ਬੜੇ ਧਨੀ ਬੜੇ ਬੜੇ ਸ਼ਾਹ ਲੋਕ ਜਦੋਂ ਬਹੁਤ ਨਜ਼ਦੀਕ ਹੋ ਕੇ ਤੁਸੀਂ ਕਦੇ ਵਾਚਣ ਦਾ ਯਤਨ ਕਰੋਗੇ ਤਾਂ ਇੱਦਾਂ ਹੀ ਪ੍ਰਤੀਤ ਹੁੰਦਾ ਵੀ ਏਡਾ ਧਨਵਾਨ ਪੁਰਖ ਅਸੀਂ ਸੋਚਦੇ ਸੀ ਜ਼ਿੰਦਗੀ ਦਾ ਸੁੱਖ ਮਾਣ ਰਿਹਾ, ਪਰ ਵਾਸਤਵ ਵਿੱਚ ਜ਼ਿੰਦਗੀ ਢੋ ਰਹੇ ਹੁੰਦੇ ਆ। ਜ਼ਿੰਦਗੀ ਢੋਣੀ ਹੈ ਬੋਝ ਬਣਾ ਕੇ ਜਾਂ ਜ਼ਿੰਦਗੀ ਦਾ ਰਸ ਲੈਣਾ। ਕਿੰਨੇ ਕੁ ਸਾਹ ਮਿਲੇ ਹੋਏ ਆ ਸਾਧ ਸੰਗਤ, ਅਤੇ ਜਿੰਨੇ ਕੁ ਸਵਾਸ ਮਿਲੇ ਆ ਇੱਕ ਇੱਕ ਛਿੰਨ ਨੂੰ ਮਾਨਣ ਦਾ ਯਤਨ ਕਰੀਏ। ਅੱਜ ਮਹਾਰਾਜ ਸਾਨੂੰ ਇਹ ਜੁਗਤ ਦੱਸ ਰਿਹਾ ਵੀ ਇਹ ਹਰ ਰਸ ਜਿਹੜਾ ਉਹ ਕਿਵੇਂ ਆ ਸਕਦਾ, ਜ਼ਿੰਦਗੀ 'ਚ ਹਰ ਰਸ ਭੁੱਲ ਜਾਏ, ਜ਼ਿੰਦਗੀ ਫਿੱਕੀ ਨਾ ਰਹੇ, ਜ਼ਿੰਦਗੀ ਰੁੱਖੀ ਨਾ ਰਹੇ, ਜ਼ਿੰਦਗੀ ਕੁੜੱਤਣ ਭਰੀ ਨਾ ਹੋਵੇ, ਜ਼ਿੰਦਗੀ 'ਚ ਖਟਾਸ ਨਾ ਹੋਵੇ। ਕਿੰਨੇ ਰਸ ਆ ਗਏ ਜ਼ਿੰਦਗੀ 'ਚ, ਨਾ ਕਿਸੇ ਦੀ ਜ਼ਿੰਦਗੀ 'ਚ ਖਟਾਸ ਘੁਲੀ ਹੋਈ ਹੈ, ਕਿਸੇ ਦੀ ਜ਼ਿੰਦਗੀ ਦਾ ਜ਼ਹਿਰ ਵਾਲਾ ਮਾਦਾ ਉਹਦੇ ਬੋਲਾਂ ਰਾਹੀਂ ਉਜਾਗਰ ਹੋ ਰਿਹਾ, ਜੋ ਜੀ ਹੋਏ ਸੁੱਕ ਵੈ, ਜ਼ੁਬਾਨ ਦੀ ਕੁੜੱਤਣ ਅੰਦਰ ਦੇ ਜ਼ਹਿਰ ਨੂੰ ਪ੍ਰਗਟ ਕਰ ਰਹੀ ਹੈ। ਮਤਲਬ ਅੰਦਰ ਜ਼ਹਿਰ ਭਰਿਆ ਹੋਇਆ ਜਿਹੜਾ ਜ਼ੁਬਾਨ ਤੋਂ ਬੋਲਿਆ ਅਤੇ ਉਜਾਗਰ ਹੋ ਗਿਆ। ਹੋ ਸਕਦਾ ਮੱਥੇ 'ਤੇ ਚੰਦਨ ਦਾ ਲੇਪ ਹੋਵੇ, ਹੋ ਸਕਦਾ ਪਿੰਡੇ 'ਤੇ ਚਿੱਟੇ ਸਫੈਦ ਦੁੱਧ ਵਰਗੇ ਵਸਤਰ ਹੋਣ, ਸ਼ਾਂਤੀ ਦਾ ਮੁਜੱਸਮਾ ਬਣ ਕੇ ਬੈਠਾ ਹੋਵੇ, ਪਰ ਮਨੁੱਖ ਦੇ ਬੋਲ ਅੰਦਰ ਦੇ ਜ਼ਹਿਰ ਨੂੰ ਉਜਾਗਰ ਕਰ ਦਿੰਦੇ ਆ। ਸਮਝ ਆ ਜਾਂਦੀ ਹੈ ਵੀ ਜ਼ਿੰਦਗੀ 'ਚ ਜ਼ਹਿਰ ਘੁਲਿਆ ਹੋਇਆ ਹੈ, ਜ਼ਿੰਦਗੀ 'ਚ ਖਟਾਸ ਘੁਲੀ ਹੋਈ ਹੈ, ਜ਼ਿੰਦਗੀ ਰੁੱਖੀ ਹੈ, ਜ਼ਿੰਦਗੀ ਬੇਰਸੀ ਹੈ। ਗੁਰੂ ਸਾਹਿਬ ਨਹੀਂ ਚਾਹੁੰਦੇ ਵੀ ਇਹ ਅਮੋਲਕ ਜ਼ਿੰਦਗੀ ਬੇਰਸੀ ਜੀਵੀਏ ਸਾਧ ਸੰਗਤ। ਆਹੀ ਤਾਂ ਸਤਿਗੁਰੂ ਜੀ ਸਾਡਾ ਭਲਾ ਲੋਚ ਰਹੇ ਆ, ਔਰ ਅਸੀਂ ਆਪਣੇ ਭਲੇ ਵਾਸਤੇ ਇੱਥੇ ਬੈਠੇ ਹਾਂ। ਗੁਰੂ ਸਾਹਿਬ ਜੀ ਸਾਡਾ ਭਲਾ ਵੰਡ ਰਹੇ ਆ, ਅਸੀਂ ਉਸ ਭਲੇ ਨੂੰ ਸਾਂਭਣ ਦਾ ਯਤਨ ਕਰੀਏ। ਮਹਾਰਾਜ ਪਿਆਰ ਗਲਵੱਕੜੀ 'ਚ ਲੈ ਕੇ ਭਟਕਦੀਆਂ ਹੋਈਆਂ ਰੂਹਾਂ ਨੂੰ ਕਹਿੰਦੇ ਆਓ, ਸ਼ਬਦ ਦਾ ਜੀਵਨ 'ਚ ਵਰਤਣਾ, ਸ਼ਬਦ ਦੇ ਅਨੁਕੂਲ ਢਲਣਾ। ਬਾਣੀ ਨੂੰ ਮੰਨਣ ਦਾ ਮਤਲਬ ਕੀ ਹੈ, ਆ ਜਿਹੜਾ ਮੱਥਾ ਟੇਕਦੇ ਹਾਂ ਨਾ, ਅਤੇ ਮੱਥਾ ਟੇਕਣ ਦੀ ਪਰਿਭਾਸ਼ਾ ਕੀ ਹੈ ਸਾਧ ਸੰਗਤ, ਅਰਥ ਕੀ ਹੈ ਮੱਥਾ ਟੇਕਣ ਦਾ? ਜਦੋਂ ਸਾਡਾ ਸਿਰ ਨਿੰਮਦਾ ਹੈ ਬੜੀ ਅਕੀਦਤ ਵਿੱਚ, ਬੜੀ ਸ਼ਰਧਾ ਵਿੱਚ, ਭਾਵਨਾ ਵਿੱਚ, ਪਰੰਪਰਾ ਹੀ ਹੈ ਦੁਨੀਆ ਭਰ ਵਿੱਚ ਵਸਦੇ ਸਿੱਖ ਇਸ ਪਰੰਪਰਾ ਨੂੰ ਪਾਲ ਰਹੇ ਹੈ ਵੀ ਸੀਸ ਝੁਕਾ ਕੇ ਸਾਹਿਬਾਂ ਦਾ ਅਦਬ ਕਰਨਾ। ਸਾਰਿਆਂ ਨੇ ਅਸੀਂ ਇਸ ਤਰੀਕੇ ਨੂੰ ਅਪਣਾਇਆ ਹੋਇਆ, ਮੁੱਢ ਕਦੀਮ ਤੋਂ ਇਹਦੇ 'ਤੇ ਕਿੰਤੂ ਨਾ ਕਰੀਏ। ਪਰ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਨਿਵਣ ਦਾ ਅਰਥ ਕੀ ਹੈ, ਨਿਵਣ ਦਾ ਅਰਥ ਹੈ ਤੇਰੇ ਗਿਆਨ ਨੂੰ ਮੰਨਣਾ। ਸਾਹਿਬ ਆਖਦੇ ਆ ਤੁਦ ਨੂੰ ਨਿਵਣ ਮੰਨਣ ਤੇਰਾ ਨਾਂ, ਤੁਦ ਨੂੰ ਨਿਵਣ ਮੰਨਣ ਤੇਰਾ ਨਾਂ। ਨਿਵਣ ਦਾ ਅਰਥ ਹੈ ਤੈਨੂੰ ਮੰਨ ਲੈਣਾ, ਤੇਰੇ ਉਪਦੇਸ਼ ਨੂੰ, ਤੇਰੀ ਯਾਦ ਨੂੰ, ਤੇਰੇ ਗੁਣਾਂ ਨੂੰ। ਨਾਮ ਕੀ ਹੈ? ਯਾਦ ਨੇ, ਗੁਣ ਨੇ, ਗੁਰੂ ਦੀਆਂ ਚੰਗਿਆਈਆਂ ਨੇ, ਅਤੇ ਤੈਨੂੰ ਨਿਵਣ ਦਾ ਮੰਨਣ ਅਰਥ ਹੈ ਤੈਨੂੰ ਮੰਨ ਲੈਣਾ, ਤੁਦ ਨੂੰ ਨਿਵਣ ਮੰਨਣ ਤੇਰਾ ਨਾਂ। ਅਤੇ ਜੇ ਮੰਨਣ ਤੋਂ ਸੱਖਣੇ ਆ ਫਿਰ ਝੁੱਕ ਝੁੱਕ ਕੇ ਕਮਾਨ ਵਰਗੇ ਹੋ ਗਏ, ਲੱਕ ਦੋਹਰੇ ਹੋ ਗਏ, ਲੰਮੇ ਪੈ ਪੈ ਕੇ ਡੰਡੌਤ ਕੀਤੀ। ਧੰਨ ਨੇ ਉਹ ਰੂਹਾਂ ਜਿਨ੍ਹਾਂ ਦੇ ਅੰਦਰ ਸ਼ਰਧਾ ਅਤੇ ਅਕੀਦਤ ਹੈ, सैकड़े वार झुकदियां झुकियां रहिंदियां, नीयत ते शक ना करा, पर जो सतगुरु जी कह रहे ने भी जे रिदा कसुदा है ना तो फिर सीस नवाया क्या थी है। जे खोट अंदर छुपी हुई है भी तेनू झुकिया भी हाँ तो तेनों मनिया भी नहीं। देखो ये गल कहन नाल नहीं सरना भी गुरु मान्यो ग्रंथ सारे कह रहे हैं, सब सिखन को हुक्म है। दुनिया भर में वास्ते सिख असी पढ़ रहे हैं तो मन की रहे हैं, उन्हें सानू आ मर्यादा दिती, उन्हें सानू आ तरीका दिता। जे गुरु की लो लैके गुरु की मत लैके मनिया हुंदा ना जिंदगी दे राह नू, शायद ये जड़ी दशा साड़ी अज बनी है ये ना होंगी। सो सच्चे पातशाह महाराज ये पर उपकार कर रहे हैं भी आओ दुनिया के लोगो बेरसी जिंदगी ना जीवो, रुखी जिंदगी ना जीवो, जिंदगी के अंदर आओ अमृत रस घोलिए, हर रस पीवो पाई। गुरु ने कटोरा तैयार किया, गुरु ने समुंदर तैयार किया, था कोई नहीं है तो उस समुंदर का मालिक वंड रहा भी आओ तुहानू दईए। नामै ही ते सब किश होआ, बिन सतगुर नाम ना जापै, सर्व सुखां का दाता सतगुर। ये बचन नू चंगी तरह दृढ़ कर लिए क्योंकि गुरु का अज का उपदेश गुरु का अज का सुनेहा साडे भले वास्ते है ते इस दुआले घूम रहे हैं भी जिंदगी च रस किवें घुलेगा, कितों जिंदगी सुखदाई बनेगी आनंदमई बनेगी। सारे ही तो यह मंग रहे हैं भी असी जिंदगी नू रुखिया नहीं वेखना चाहते महाराज, तो गुरु करे सारियां दी जिंदगी आनंद वाली हो जाए, सारियां दी जिंदगी सुखमई हो जाए। मैं अरदास करता ये दात कितों मिलेगी जी, आ बैठे दातां देण वाले ते एक दो नहीं, सर्व सुखां का सर्व सुखां का। आज जो साहिब ने दया की है तू कल्पना भी नहीं की उन्हां सुखां दी जिहड़े सुख सतगुरु जी ने तली उत्ते रखे हुए है, जिहड़े तेरे खसम ने तैनू देण वास्ते पहले ही अपनी तली ते टिकाए हुए है। तैनू इस गल दी क्यास भी नहीं है भी वह की देना चाह रहे हैं। सर्व निदान सर्व निदान, सतगुर गुणी निदान है, गुण कर बख्शे औगण आरे। सतगुर पूरा वैद है, पंजे रोग असाध नवारे। गुणा दे समुंदर ने सारे निदान सारे खजाने अपनी तली ते रखे हुए है भी जदों तू झोली अड्डेगा विश्वास के नाल ते तेरी झोली भर देनी है। सर्व निदान दस अष्ट सिद्धान, ते बंदा कंगाला वांगू भटकदा कहिंदा जी मैं ते हजार वारी गुरुद्वारे गया मेरी झोली च ते कुछ प्यार नहीं। शिकवा हुंदा ना कई वारी, ऐसे भी मिलते हैं, मैं ते जी 20 सालां तो गुरुद्वारा साहिब जा रहा मेरी झोली च ते कुछ प्यार नहीं, मेरी ते भुख पूरी होई नहीं है। हुण इत्थे जिहड़ी गल है ना साडे विश्वास ते निर्भर करदी है, साडे भरोसे ते निर्भर करदी है। सतगुरु जी की दात ते शंका नहीं, पर नाल गुरमत दे जानन वालिया ने सानू कहा भी भागां वालिया दातां ते उह दे रहा है, पर जदों तू झोली विश्वास नाल अड्डेंगा फिर झोली भरदी है। जदों झोली भी अड्डी ते भरोसा भी कितें होर है, मत्था भी टेकिया नमस्कार भी कीती ते उमरां बीत गईयां साध संगत अद्धी अद्धी सदी गुजर गई नमस्कार करदिआं, भरोसे तो सखनी कीती हुई नमस्कार कीती हुई जोदड़ी कीती हुई जाचना वो महज एक परंपरा बन के रह जाती है, वह सच उजागर नहीं हुंदा। परंपरा दे नाल नाल उहदे सच नूं समझण दा यतन करिए, साडे हत्थां दा जुड़ना साडे सीस दा झुकना साडी वेदना साडी जोदड़ी साडी जी की बिरथा वह गुरु सुणदा, पर कल्ला परंपरागत तौर दे उत्ते इदां आ के झुकी ना। निश्चय नाल झोली अड सर्व सुखां का दाता सतगुर, गुरमत दे जानन हारे गुरमत दे व्याख्याकार। मानयोग सिख कौम दे बड़ी पाक निर्मल पवित्र हस्ती भाई साहब भाई गुरदास जी, ਉਹ ਕਹਿੰਦੇ ਵੀ ਮੰਗਣ ਆ, ਪਰ ਇੱਕ ਚੇਤਾ ਰੱਖੀ ਵੀ ਜਿਹੜੀ ਝੋਲੀ ਇੱਥੇ ਅੱਡੀ ਆ ਨਾ, ਇਹ ਹੁਣ ਕਿਤੇ ਥਾਂ ਥਾਂ 'ਤੇ ਨਾ ਅੱਡਦਾ ਫਿਰੀ। ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈਏ, ਵੀ ਇੱਕ ਚੀਜ਼ ਮੰਗ ਲਈ ਅਤੇ ਦੂਜੀ ਵਾਸਤੇ ਕਿਤੇ ਹੋਰ ਜਾਣਾ ਪਵੇ। ਕੋਈ ਲੱਖ ਦਾ ਦਾਤਾ ਹੈ, ਕੋਈ ਪੁੱਤਾਂ ਦਾ ਦਾਤਾ ਹੈ, ਕੋਈ ਦੁੱਧ ਦੇਣ ਵਾਲਾ ਦਾਤਾ ਹੈ, ਉਸ ਦਾਤੇ ਕੋਲ ਜਾ ਜਿਹੜਾ ਸਰਬ ਸੁੱਖਾਂ ਕਾ ਦਾਤਾ ਹੈ। ਸਰਬ ਸੁੱਖਾਂ ਕਾ, ਲੋਕ ਅਤੇ ਪਰਲੋਕ ਦੇ ਸੁੱਖ। ਵੇਖੋ ਅਸੀਂ ਤਾਂ ਦਾਤੇ ਵੀ ਆਪਣੇ ਸਮੇਂ ਦੀ ਵੰਡ ਅਨੁਸਾਰ ਬਣਾ ਲਏ। ਇੱਦਾਂ ਕਦੀ ਹੋ ਸਕਦਾ ਵੀ 12 ਵਜੇ ਤੱਕ ਦਾਤਾ ਹੋਰ ਹੋਵੇ ਅਤੇ 12 ਵਜੇ ਤੋਂ ਬਾਅਦ ਦਾਤਾ ਹੋਰ ਹੋਵੇ? ਦਾਤੇ ਦੀਆਂ ਕਿਹੜੀਆਂ ਸ਼ਿਫਟਾਂ ਲੱਗਦੀਆਂ ਪਈਆਂ ਬਈ? ਇੱਥੇ ਕਿਹੜੀ ਫੈਕਟਰੀ ਦੀ ਡਿਊਟੀ ਵਾਂਗ ਸ਼ਿਫਟਾਂ ਲੱਗਦੀਆਂ ਪਈਆਂ ਵੀ 12 ਵਜੇ ਤੱਕ ਦਾਤਾ ਹੋਰ ਹੋਏਗਾ ਅਤੇ ਜਦੋਂ ਡੇਟ ਬਦਲੇਗੀ ਰਾਤ ਨੂੰ 12 ਵਜੇ, ਸ਼ੁੱਕਰਵਾਰ ਤੋਂ ਸ਼ਨੀਵਾਰ ਆਇਆ ਸਾਡੀ ਵੰਡ ਦੇ ਅਨੁਸਾਰ, ਅਤੇ ਫਿਰ ਸ਼ਨੀਵਾਰ ਦਾਤਾ ਵੱਖਰਾ ਬਣ ਗਿਆ। ਸੋਮਵਾਰ ਤੋਂ ਰਾਤ ਦੇ 12 ਵਜੇ ਡੇਟ ਬਦਲੀ, ਮੰਗਲਵਾਰ ਆਇਆ, ਮੰਗਲਵਾਰ ਦਾ ਦਾਤਾ ਹੋਰ ਬਣ ਗਿਆ। ਇਹ ਵੰਡੀਆਂ ਅਗਿਆਨਤਾ ਦਾ ਪ੍ਰਤੀਕ ਨੇ ਸਾਧ ਸੰਗਤ। ਦਾਤਾ ਉਹ ਨਾ ਮੰਗੀ ਹੈ ਵੀ ਸ਼ਨੀਵਾਰ ਤੱਕ ਜਿਹਦੀ ਵੈਲਿਡਿਟੀ ਹੈ ਅਤੇ ਅਗਲੀ ਵਾਰੀ ਹੋਰ ਕੋਈ ਹੋ ਜਾਣਾ, ਫਿਰ ਮੰਗਣ ਜਾਈਏ ਫਿਰ ਕਿਸੇ ਹੋਰ ਕੋਲ। ਫਿਰ ਇਕੱਲਾ ਸਮੇਂ ਨਾਲ ਹੀ ਨਹੀਂ ਦਾਤਾ ਵੰਡਿਆ। ਵੇਖੋ ਕਿੱਡੀ ਕਮਾਲ ਦੀ ਸ਼ੈਤਾਨੀ ਸੋਚ ਸੀ ਜਾਂ ਅਗਿਆਨਤਾ ਸੀ, ਦੋਨਾਂ 'ਚੋਂ ਇੱਕ ਗੱਲ ਹੈ। ਅਤੇ ਸਾਨੂੰ ਤਾਂ ਗੁਰੂ ਗਿਆਨ ਦੇ ਰਿਹਾ ਨਾ, ਸਾਨੂੰ ਤਾਂ ਮਾਰਗ ਦੱਸ ਰਿਹਾ। ਜੇ ਗੁਰੂ ਨਾਲੋਂ ਟੁੱਟ ਗਏ ਤਾਂ ਅਸੀਂ ਸ਼ੈਤਾਨੀ ਸੋਚ 'ਚ ਫਸ ਜਾਵਾਂਗੇ। ਬਿਨ ਪੂਰਾ ਗੁਰਦੇਵ ਫਿਰ ਹੈ ਸ਼ੈਤਾਨੇ ਆ। ਇਕੱਲਾ ਸਮੇਂ ਦੇ ਵੰਡ ਦੇ ਅਨੁਸਾਰ ਦਾਤਾ ਨਹੀਂ ਵੰਡਿਆ, ਟਾਈਮ ਪੀਰੀਅਡ ਨਾਲ ਹੀ ਨਹੀਂ, ਜਾਤਾਂ ਦੇ ਆਧਾਰ 'ਤੇ ਦਾਤੇ ਵੰਡ ਲਏ, ਦੇਵਤੇ ਵੰਡ ਲਏ। ਉੱਚੀ ਜਾਤ ਦਾ ਦੇਵਤਾ ਵੱਖਰੇ ਹੈ, ਸ਼ੂਦਰ ਸ਼੍ਰੇਣੀ ਦਾ ਦੇਵਤਾ ਵੱਖਰੇ ਹੈ, ਹਿੰਦੁਸਤਾਨ ਵਾਲਿਆਂ ਦਾ ਦੇਵਤਾ ਵੱਖਰੇ ਹੈ, ਪਾਕਿਸਤਾਨ ਵਾਲਿਆਂ ਦਾ ਦੇਵਤਾ ਵੱਖਰੇ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਸਾਰੀ ਮਾਨਵਤਾ ਨੂੰ ਐ ਮੁੱਠੀ 'ਚ ਇੱਕ ਸੂਤਰ 'ਚ ਪਰੋ ਰਿਹਾ, ਇੱਕ ਮੁੱਠੀ 'ਚ ਬੰਨ ਰਿਹਾ ਸਾਰੀ ਮਾਨਵਤਾ ਨੂੰ। ਕਿਤੇ ਵੰਡੀਆਂ ਇਸਤਰੀ ਅਤੇ ਪੁਰਖ ਦੀਆਂ ਵੰਡੀਆਂ ਨਹੀਂ ਹਨ। ਬਹੁਤ ਸਾਰੇ ਦੇਵੀ ਦੇਵਤੇ ਨੇ, ਕਿਸੇ ਨੂੰ ਕੇਵਲ ਇਸਤਰੀਆਂ ਪੂਜ ਸਕਦੀਆਂ ਨੇ। ਕੁਝ ਐਸੇ ਵੀ ਧਰਮ ਮੰਦਰ ਨੇ ਉੱਥੇ ਇਸਤਰੀਆਂ ਦਾਖਲ ਹੀ ਨਹੀਂ ਹੋ ਸਕਦੀਆਂ। ਅੱਜ ਵੀ ਰੌਲਾ ਪੈ ਰਿਹਾ 21ਵੀਂ ਸਦੀ ਦੇ ਅੰਦਰ। ਗੁਰੂ ਕੇ ਪਿਆਰੇ ਸਿੱਖੋ, ਮੈਂ ਅਕਸਰ ਇਹ ਬਚਨ ਜਿਹੜਾ ਨਾ ਲਗਭਗ ਹਰ ਥਾਂ ਦੇ ਉੱਤੇ ਜ਼ਰੂਰੀ ਕਥਾ ਵਿੱਚ ਬੋਲਦਾ, ਸਾਨੂੰ ਇਹ ਕਦੀ ਨਹੀਂ ਵਿਸਾਰਨਾ ਚਾਹੀਦਾ। ਹਰ ਵੇਲੇ ਆਪਣੇ ਹਿਰਦੇ ਦੇ ਉੱਤੇ ਉੱਕਰ ਕੇ ਰੱਖਣਾ ਚਾਹੀਦਾ ਕਿ ਸਭਨਾ ਜੀਆਂ ਕਾ ਇੱਕ ਦਾਤਾ। ਨਾ ਤਾਂ ਉਹ ਡੇਟ ਬਦਲਣ ਦੇ ਨਾਲ ਦਾਤਾ ਬਦਲਦਾ, ਨਾ ਉਹ ਦੇਸ਼ ਬਦਲਣ ਦੇ ਨਾਲ ਦਾਤਾ ਬਦਲਦਾ, ਨਾ ਉਹ ਰੰਗ ਨਸਲ ਬਦਲਣ ਦੇ ਨਾਲ ਦਾਤਾ ਬਦਲਦਾ, ਇਲਾਕਾ ਪ੍ਰਾਂਤ ਬਦਲਣ ਨਾਲ ਦਾਤਾ ਨਹੀਂ ਬਦਲਦਾ। ਜਿਤਨੇ ਕਾਇਨਾਤ ਦੇ ਜੀਵ ਨੇ, ਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਕਹਿ ਕੇ ਜਿੱਥੇ ਸਾਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਜੋੜਿਆ, ਉੱਥੇ ਸਾਧ ਸੰਗਤ ਸੰਸਾਰ ਨੂੰ ਇੱਕ ਅਧੋਗਤੀ ਵਿੱਚੋਂ ਵੀ ਕੱਢਿਆ। ਦੁਨੀਆਂ ਦੇ ਲੋਕੋ, ਜੇ ਕਿਤੇ ਗੁਰੂ ਨਾਨਕ ਦੀ ਸਿੱਖਿਆ ਨੂੰ ਪੱਲੇ 'ਚ ਬੰਨ ਲਓ ਤਾਂ ਸਾਰਾ ਕਲੇਸ਼ ਖਤਮ ਹੋ ਜਾਏ ਜਿੰਨਾ ਦੁਨੀਆਂ 'ਚ ਪਿਆ ਹੋਇਆ। ਇੱਕ ਪਿਤਾ ਏਕਸ ਕੇ ਹਮ ਬਾਰਕ, ਇੱਕੋ ਹੀ ਪਾਲਣ ਵਾਲਾ ਹੈ ਜਿਹੜਾ ਮੁੱਖ ਵਿੱਚ ਚੋਗਾ ਪਾ ਪਾ ਕੇ ਪਾਲ ਰਿਹਾ। ਪ੍ਰਤਪਾਲਾ ਅਪਿਆਓ ਦੇ ਕਛ ਊਣ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ। ਇੱਕੋ ਦਾਤਾ, ਇਹ ਵਖਰੇਵਿਆਂ ਨੂੰ ਪਾਸੇ ਰੱਖੀਏ। ਬਹੁਤ ਵੰਡੀਆਂ ਪਾਈਆਂ, ਬਹੁਤ ਅਜੀਬੋ ਗਰੀਬ ਵੰਡੀਆਂ। ਜਨਮ ਦੇਣ ਵਾਲਾ ਦਾਤਾ ਵੱਖਰੇ, ਰੋਟੀ ਦੇਣ ਵਾਲਾ ਦਾਤਾ ਵੱਖਰੇ, ਮੌਤ ਦੇਣ ਵਾਲਾ ਦਾਤਾ ਵੱਖਰੇ। ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਬਹੁਤ ਆਏ ਵਿਡਾਨ ਜਿਹੜੇ ਤੁਸੀਂ ਕਹਿੰਦੇ ਹੋ ਨਾ ਵੱਖਰੇ ਵੱਖਰੇ ਹੈ, ਅਸਲ ਵਿੱਚ ਮੇਰੇ ਕਰਤਾ ਪੁਰਖ ਵਾਹਿਗੁਰੂ ਜੀ ਨੂੰ ਇਹ ਜਾਣਦੇ ਹੀ ਨਹੀਂ। ਤੁਸੀਂ ਬਹੁਤ ਭੁਲੇਖੇ 'ਚ ਪਏ ਹੋ, ਜਿਹੜੇ ਦਾਤੇ ਨਾਲ ਮੈਨੂੰ ਜੋੜਿਆ ਉਹਨੂੰ ਇਹ ਜਾਣਦੇ ਹੀ ਨਹੀਂ ਹਨ। ਮੇਰੇ ਸਾਹਿਬ ਕਹਿੰਦੇ ਮੇਰੀ ਤੇ ਉਸ ਇੱਕ ਨੂੰ ਨਮਸਕਾਰ ਹੈ, ਆਦੇਸ਼ ਤਿਸੈ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਇੱਕੋ ਵੇਸ, ਜੁਗ ਜੁਗ ਇੱਕੋ ਵੇਸ, ਉਹ ਵੱਖਰਾ ਨਹੀਂ ਹੈ। ਰਾਤ ਦੇ 12 ਵਜੇ ਰੂਪ ਨਹੀਂ ਬਦਲਦਾ ਵੀ ਪਹਿਲਾਂ ਕਾਲੇ ਚਿੱਟੇ ਰੰਗ ਵਾਲਾ ਦੇਵਤਾ ਫਿਰ ਰਾਤ ਦੇ 12 ਵਜੇ ਡੇਟ ਬਦਲੀ ਹੁਣ ਕਾਲੇ ਰੰਗ ਵਾਲਾ ਦੇਵਤਾ ਬਣ ਗਿਆ ਗੋਰਿਆਂ ਦਾ ਦੇਵਤਾ ਵੱਖਰੇ ਕਾਲਿਆਂ ਦਾ ਦੇਵਤਾ ਵੱਖਰੇ ਨਹੀਂ ਸਾਧ ਸੰਗਤ ਨਾਲੇ ਮਨੁੱਖਤਾ ਜੁੜੇਗੀ ਨਾਲੇ ਸਾਨੂੰ ਮੰਜ਼ਿਲ ਮਿਲੇਗੀ ਦੋ ਚੀਜ਼ਾਂ ਨਾਲੇ ਸੰਸਾਰ ਦਾ ਭਲਾ ਹੋਏਗਾ ਨਾਲੇ ਸਾਡੇ ਜੀਵਨ ਦਾ ਭਲਾ ਹੋਏਗਾ ਜਦੋਂ ਇਹ ਹੁਕਮ ਅਸੀਂ ਸਮਝ ਲਿਆ ਅਤੇ ਦੁਨੀਆਂ ਤੱਕ ਪਹੁੰਚਾ ਦਿੱਤਾ ਇੱਕ ਵਾਰ ਫਿਰ ਦ੍ਰਿੜ ਕਰੋ ਮੈਂ ਅਕਸਰ ਦ੍ਰਿੜ ਕਰਾਉਂਦਾ ਆਪ ਜੀ ਦੇ ਚਰਨਾਂ 'ਚ ਬੇਨਤੀ ਕਰਕੇ ਸਭਨਾ ਜੀਆਂ ਕਾ ਇੱਕ ਦਾਤਾ 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 ਸੋ ਮੈਂ ਵਿਸਰ ਨਾ ਜਾਈ ਸੋ ਮੈਂ ਵਿਸਰ ਨਾ ਜਾਈ ਆਹ ਬੇਨਤੀ ਕਰਨ ਲਈ ਜੁੜੇ ਹਾਂ ਵੀ ਸਤਿਗੁਰੂ ਜੀ ਜੋ ਤੁਸੀਂ ਸਾਨੂੰ ਦੱਸ ਰਹੇ ਹੋ ਨਾ ਇਹ ਦ੍ਰਿੜ ਕਰਾਓ ਅੰਦਰ ਸੋਝੀ 'ਚ ਪਵੇ ਗੁਰਾ ਇੱਕ ਦੇਹ ਬੁਝਾਈ ਸਾਰੇ ਕਹੋ ਨਾ ਗੁਰਾ ਇੱਕ ਮੇਰੀ ਸੋਝੀ 'ਚ ਪਾਓ ਮੈਂ ਇੱਕੋ ਨਾਲ ਹੀ ਜੁੜਾਂ ਕਿਤੇ ਇਹ ਨਾ ਹੋਵੇ ਵੀ ਸ਼ਨੀਵਾਰ ਕਾਲੇ ਛੋਲੇ ਚਲੋ ਗੁਰਦੁਆਰੇ ਹੀ ਲੈ ਜਾਓ ਹੋਰ ਨਹੀਂ ਕੁਛ ਤਾਂ ਇੱਦਾਂ ਵੀ ਹੋ ਰਿਹਾ ਨਾ ਵੀ ਜੇ ਕਿਤੇ ਹੋਰ ਨਹੀਂ ਲੈ ਕੇ ਜਾਣੇ ਚਲੋ ਗੁਰਦੁਆਰੇ ਲੈ ਚੱਲਦੇ ਹਾਂ ਪਰ ਮਾਨਸਿਕਤਾ ਉੱਥੇ ਖੜੀ ਹੈ ਵੀ ਸ਼ਨੀਵਾਰ ਖੁਸ਼ੀ ਮਿਲਣੀ ਹੈ ਸਰੋਂ ਦਾ ਤੇਲ ਹੋਏਗਾ ਕਾਲੇ ਛੋਲੇ ਹੋਣਗੇ ਮਾਵਾਂ ਦਾ ਪੈਕਟ ਹੋਏਗਾ ਚਲੋ ਜੀ ਅਸੀਂ ਸਿੱਖ ਹੁੰਦੇ ਹਾਂ ਅਤੇ ਚਲੋ ਅਸੀਂ ਗੁਰਦੁਆਰੇ ਲੈ ਜਾਂਦੇ ਮੰਗਲਵਾਰ ਕਿਉਂ ਨਹੀਂ ਪਈ ਜੇ ਸੋਚ ਵਿੱਚ ਅੰਧ ਵਿਸ਼ਵਾਸ ਰੱਖ ਕੇ ਗੁਰਦੁਆਰੇ ਵੀ ਗਏ ਅਤੇ ਜੋ ਕੁਝ ਖੱਟਣਾ ਸੀ ਗੁਰਦੁਆਰਾ ਹੋਏ ਸੋਝੀ ਪਾਏ ਸੀ ਉਹ ਅਸੀਂ ਨਹੀਂ ਖੱਟੀ ਸਾਧ ਸੰਗਤ ਮੋਰ ਉਹੀ ਲੱਗੀ ਰਹੀ ਗਏ ਗੁਰਦੁਆਰੇ ਅਤੇ ਸਗੋਂ ਇਹ ਕੀ ਹੋਇਆ ਵੀ ਆਪਣੇ ਵਾਲੀ ਦੂਜਿਆਂ ਨੂੰ ਵੀ ਲਾ ਦਿੱਤੀ ਹੋਰਾਂ ਨੂੰ ਵੀ ਇੱਕ ਦੁਆ ਨੂੰ ਸਿੱਖਿਆ ਦਿੱਤੀ ਵੀ ਕੋਈ ਗੱਲ ਨਹੀਂ ਭੈਣੇ ਮੈਂ ਵੀ ਜਾਂਦੀ ਹੁੰਦੀ ਹਾਂ ਤੂੰ ਵੀ ਚੱਲ ਕਿਉਂ ਨਹੀਂ ਨਿਕਲ ਰਹੇ ਅੰਧ ਵਿਸ਼ਵਾਸ ਦੇ ਅੰਦਰੋਂ ਕਿਉਂ ਨਹੀਂ ਬਾਹਰ ਆ ਰਹੇ ਅਸੀਂ ਸਾਧ ਸੰਗਤ ਅੱਜ ਸਾਹਿਬ ਸਾਨੂੰ ਦ੍ਰਿੜ ਕਰਵਾ ਰਹੇ ਆ ਵੀ ਆਓ ਜ਼ਿੰਦਗੀ 'ਚ ਰਸ ਘੋਲੀਏ ਜ਼ਿੰਦਗੀ ਬੇਰਸੀ ਨਾ ਕਰੋ ਅੱਜ ਕੌਮ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਬੜਾ ਪਿਆਰਾ ਉੱਦਮ ਮੈਨੂੰ ਲੱਗਦਾ ਪਹਿਲੀ ਵਾਰੀ ਇਸ ਸਟੇਜ ਤੋਂ ਜੇ ਮੇਰੀ ਜਾਣਕਾਰੀ ਅਨੁਸਾਰ ਹੋ ਸਕਦਾ ਥੋੜ੍ਹੀ ਹੋਵੇ ਜਾਣਕਾਰੀ ਬਾਬਾ ਨਿਧਾਨ ਸਿੰਘ ਜੀ ਪਿਛਲੇ ਪਾਸੇ ਬੋਰਡ ਲੱਗਿਆ ਤੁਸੀਂ ਪੜ੍ਹ ਰਹੇ ਹੋ ਬੜਾ ਸੁਚਾਰੂ ਜਿਹਾ ਇੱਕ ਉੱਦਮ ਕੀਤਾ ਹੈ ਵੀ ਲਹਿਰ ਵਾਂਗ ਇੱਕ ਮੂਵਮੈਂਟ ਚਲਾ ਕੇ ਉਸੇ ਪੈਟਰਨ 'ਤੇ ਜਿਵੇਂ ਕਦੀ ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਮੁਖ ਸਿੰਘ ਜੀ ਹੋਰਾਂ ਨੇ ਕੌਮ ਦੇ ਅੰਦਰ ਇੱਕ ਇਨਕਲਾਬ ਪੈਦਾ ਕੀਤਾ ਸੀ ਗੁਰਮਤ ਚੇਤਨਾ ਵਾਲੀ ਇੱਕ ਕ੍ਰਾਂਤੀ ਲੈ ਆਉਂਦੀ ਸੀ ਇੱਕ ਬਦਲਾਅ ਲੈ ਆਉਂਦਾ ਸੀ ਜਿਨ੍ਹਾਂ ਨੇ ਦੋ ਚਾਰ ਉਂਗਲਾਂ 'ਤੇ ਗਿਣੇ ਜਾਣ ਵਾਲੇ ਨੌਜਵਾਨ ਧਰਮ ਤੋਂ ਮੁਨਕਰ ਹੋਏ ਅਤੇ ਚੇਤਨ ਸਿੱਖਾਂ ਦੇ ਅੰਦਰ ਪੂਰਾ ਫਿਕਰ ਜਾਗਿਆ ਅਤੇ ਉਹ ਕੇਵਲ ਚਿੰਤਾ 'ਚ ਨਹੀਂ ਡੁੱਬੇ ਉਦਮ ਵਿੱਚ ਲੱਗੇ ਟੇਬਲ 'ਤੇ ਬੈਠ ਕੇ ਕਮਰੇ ਦੇ ਅੰਦਰ ਬੈਠ ਕੇ ਏਅਰ ਕੰਡੀਸ਼ਨ 'ਚ ਬੈਠ ਕੇ ਇਹ ਚਰਚਾ ਕਰਨੀ ਇਹ ਫਲਾਣੇ ਦਾ ਦੋਸ਼ ਹੈ ਇਹ ਉਹਦਾ ਦੋਸ਼ ਹੈ ਨੈਗੇਟਿਵ ਥਿੰਕਿੰਗ ਨਾ ਰੱਖੀਏ ਸਾਧ ਸੰਗਤ ਜਿੰਨੇ ਜੋਗੇ ਹਾਂ ਉੱਦਮ ਕਰਨ ਦਾ ਯਤਨ ਕਰੀਏ ਪਹਿਲਾਂ ਆਪਣੇ ਘਰ ਤੋਂ ਸ਼ੁਰੂ ਕਰ ਲਈਏ ਲਹਿਰਾਂ ਦੀਆਂ ਜੜ੍ਹਾਂ ਆਪਣੇ ਘਰ ਤੋਂ ਮਜ਼ਬੂਤ ਹੁੰਦੀਆਂ ਨੇ ਸੋ ਉਸੇ ਲਹਿਰ ਦੇ ਤਹਿਤ ਜਿਹੜੀ ਸਾਡੇ ਵੱਡਿਆਂ ਨੇ ਚਲਾਈ ਸੀ ਜਿਸ ਲਹਿਰ ਦੇ ਜਨਮਦਾਤਾ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਜਿਸ ਲਹਿਰ ਨੂੰ ਦੁਨੀਆਂ ਦੇ ਕੋਨੇ ਕੋਨੇ ਤੱਕ ਜਿਹਨੂੰ ਅਸੀਂ ਸਿੰਘ ਸਭਾ ਲਹਿਰ ਕਹਿੰਦੇ ਹਾਂ ਜਿਹਦੇ ਅੰਤਰਗਤ ਵੱਡੇ ਵੱਡੇ ਮੋਰਚੇ ਲੱਗੇ ਸਿੱਖਾਂ ਨੇ ਫਤਿਹਯਾਬੀ ਪ੍ਰਾਪਤ ਕੀਤੀ ਕੌਮ ਦੀ ਜਥੇਬੰਦੀ ਹੈ ਤੁਸੀਂ ਇਸ ਕੌਮ ਦੀ ਜਥੇਬੰਦੀ ਦੇ ਮਾਲਕ ਹੋ ਤੁਹਾਡੀ ਅਧੀਨਗੀ ਵਿੱਚ ਗੁਰੂ ਦੀ ਤਾਬਿਆ ਵਿੱਚ ਇਸ ਜਥੇਬੰਦੀ ਨੇ ਚੱਲਣਾ ਸੋ ਘਰ ਘਰ ਗੁਰਮਤ ਦਾ ਸੁਨੇਹਾ ਪਹੁੰਚਾਉਣ ਲਈ ਜਿਹੜਾ ਯਤਨ ਕੀਤਾ ਉਹਦੇ ਤਹਿਤ ਅੱਜ ਸਮਾਗਮ ਹੋਣਾ ਇਸ ਸਥਾਨ 'ਤੇ ਦੁਪਹਿਰ ਨੂੰ ਸ਼ਾਇਦ ਤੁਸੀਂ ਲਾਈਵ ਵੀ ਵੇਖੋਗੇ PTC ਚੈਨਲ 'ਤੇ ਇਹ ਯਤਨ ਹੈ ਸਾਨੂੰ ਇਹ ਸਮਝ ਆਵੇ ਦਾਤਾ ਕੌਣ ਹੈ ਜਦੋਂ ਅਸੀਂ ਬਾਬਾ ਨਿਧਾਨ ਸਿੰਘ ਜੀ ਦੀ ਗੱਲ ਕਰਦੇ ਹਾਂ ਤੇ ਇੱਕ ਸ਼ਬਦ ਸਾਰਿਆਂ ਦੀ ਜ਼ੁਬਾਨ ਤੇ ਆਉਂਦਾ ਕਿ ਕਲਗੀਆਂ ਵਾਲੇ ਸਾਹਿਬ ਨੇ ਗਲ ਨਾ ਲਾ ਕੇ ਕਿਹਾ ਸੀ ਨਿਧਾਨ ਸਿੰਘ ਚੱਲਿਆ ਕਿੱਥੇ ਆ, ਵਾਪਸ ਆ ਸਟੇਸ਼ਨ ਤੋਂ, ਆਵਾਜ਼ਾਂ ਮਾਰ ਰਿਹਾ ਮੇਰਾ ਸਾਹਿਬ ਵਾਪਸ ਆ, ਕਿੱਥੇ ਜਾ ਰਿਹਾ। ਮਨੁੱਖਾਂ ਕਰਕੇ ਨਿਰਾਸ਼ ਨਾ ਹੋਵੀਂ, ਜ਼ਰੂਰੀ ਨਹੀਂ ਕਿ ਸਾਰੇ ਮਨੁੱਖ ਤੇਰੀ ਵਾਸਤੇ ਸਨਮਾਨ ਲੈ ਕੇ ਖੜ੍ਹੇ ਹੋਣ, ਕਈ ਤਰ੍ਹਾਂ ਦੀਆਂ ਊਂਝਾਂ ਅਤੇ ਤਨਝਾਂ ਕੱਸੀਆਂ ਜਾਣਗੀਆਂ। ਮੇਰਾ ਕਲਗੀਆਂ ਵਾਲਾ ਬਾਬਾ ਨਿਧਾਨ ਸਿੰਘ ਤੋਂ ਸਿੱਖਣ ਦਾ ਯਤਨ ਕਰਿਓ, ਕਲਗੀਆਂ ਵਾਲਾ ਸਾਹਿਬ ਬਾਹੋਂ ਫੜ ਕੇ ਸੱਦ ਕੇ ਲਿਆ ਕੇ, ਅਤੇ ਇਕੱਲਾ ਬਾਬਾ ਨਿਧਾਨ ਸਿੰਘ ਜੀ ਨੂੰ ਨਹੀਂ, ਐਂ ਲੱਗਦਾ ਉਹਨਾਂ ਦੇ ਰਾਹੀਂ ਸਾਨੂੰ ਸਾਰਿਆਂ ਨੂੰ ਕਹਿ ਰਿਹਾ ਕਿ ਸਿੱਖਾ ਨਿਰਾਸ਼ ਨਾ ਹੋ, ਟੋਟਾ ਕਦੀ ਨਹੀਂ ਆਏਗਾ, ਮੇਰੇ ਖੀਸੇ 'ਚ ਹੱਥ ਪਾ ਪਾ ਕੇ ਵਰਤਦਾ ਜਾਵੀਂ, ਜਿੰਨੇ ਕੱਢ ਲਏਗਾ ਕਦੀ ਕਮਜ਼ੋਰੀ ਅਤੇ ਟੋਟਾ ਤੇਰੇ ਨੇੜੇ ਨਹੀਂ ਆਏਗਾ। ਹੁਣ ਇਹਨੂੰ ਸਥੂਲ ਰੂਪ ਵਿੱਚ ਨਾ ਸਮਝਣਾ ਸਾਧ ਸੰਗਤ, ਗੁਰੂ ਦਾਤਾ ਹੈ ਅਤੇ ਸਿੱਖ ਵਰਤ ਰਿਹਾ ਹੈ, ਗੁਰੂ ਦਾਤਾ ਸਰਬ ਸੁੱਖਾਂ ਕਾ। ਅੱਜ ਇਹ ਮੋਹਰ ਲਾਈ ਮਹਾਰਾਜ ਸੱਚੇ ਪਾਤਸ਼ਾਹ ਜੀ, ਸਾਰਾ ਪੰਥ ਬਾਬਾ ਨਿਧਾਨ ਸਿੰਘ ਜੀ ਦੀ ਯਾਦ ਹਿਰਦੇ 'ਚ ਲੈ ਕੇ ਬੈਠਾ, ਅਤੇ ਮੈਨੂੰ ਲੱਗਦਾ ਸਤਿਗੁਰੂ ਜੀ ਨੇ ਮੋਹਰ ਵੀ ਇਸੇ ਗੱਲ 'ਤੇ ਲਾਈ ਹੈ ਵੀ ਜਿਨ੍ਹਾਂ ਨੇ ਬਾਬਾ ਨਿਧਾਨ ਸਿੰਘ ਜੀ ਦੀਆਂ ਝੋਲੀਆਂ ਭਰੀਆਂ ਸੀ ਉਹ ਸਾਡੀਆਂ ਵੀ ਭਰਨ ਵਾਸਤੇ ਆਵਾਜ਼ਾਂ ਮਾਰ ਰਿਹਾ ਵੀ ਆਹ ਵਿਸ਼ਵਾਸ ਕਰ। ਪਰ ਇਹ ਜ਼ਰੂਰ ਚੇਤੇ ਰੱਖੀ ਵੀ ਦਾਤਾ ਉਹ ਨਾ ਮੰਗੀ ਹੈ ਫਿਰ ਮੰਗਣ ਜਾਈ ਹੈ, ਹੋਸ਼ਾ ਸ਼ਾਹ ਨਾ ਕੀਚੀ ਫਿਰ ਪਛੋਤਾਈ ਹੈ, ਸਾਹਿਬ ਉਹ ਨਾ ਸੇਵੀ ਹੈ ਜਮ ਡੰਡ ਲਗਾਈ ਹੈ। ਕੀ ਖੱਟਿਆ ਐਸਾ ਸਾਹਿਬ ਸੇਕ ਕੇ, ਹਾਂ ਮੈਂ ਰੋਗ ਨਾ ਟੁੱਟੀ ਉਹ ਵੈਦ ਨਾ ਲਾਈ ਹੈ, ਦੁਰਮਤ ਮੈਲ ਨਾ ਉੱਤਰ ਹੈ ਕਿਉਂ ਤੀਰਥ ਨਾਈ ਹੈ, ਪੀਰ ਮੁਰੀਦਾ ਪਿਰਹੜੀ ਸੁੱਖ ਸਹਿਜ ਸਮਾਈ ਹੈ। ਥਾਂ ਥਾਂ 'ਤੇ ਭਟਕਣ ਵਾਲਾ ਮਨੁੱਖ ਉਸੇ ਤਰ੍ਹਾਂ ਖੁਆਰ ਹੁੰਦਾ ਜਿਵੇਂ ਕਿਸੇ ਹੋਸ਼ੇ ਸ਼ਾਹ ਦਾ ਅੱਗੇ ਗਾਹਕ ਖਰਾਬ ਹੁੰਦਾ ਨਾ, ਉਹਦਾ ਕੀ ਹੈ ਪਤਾ ਨਹੀਂ ਕਿੱਥੇ ਬੇਪਤ ਕਰ ਦੇਣਾ, ਕਿੱਥੇ ਹੱਥ ਖਿੱਚ ਲੈਣਾ। ਪਰ ਇੱਥੇ ਸਾਹਿਬ ਕਹਿ ਰਿਹਾ ਹੱਥ ਤੇਰਾ ਆ ਖੀਸਾ ਮੇਰਾ ਆ, ਵਰਤੀ ਜਾ ਕਦੀ ਟੋਟਾ ਨਹੀਂ ਆਵੇਗਾ, ਦਿੰਦਾ ਟੋਟ ਨਾ ਆਵੇ ਦੱਦਾ ਦਾਤਾ। ਕਿੰਨੇ ਕੁ ਨੇ ਜੀ ਸਾਨੂੰ ਕੀ ਦ੍ਰਿੜ ਕਰਵਾਇਆ ਸਾਹਿਬ ਨੇ, ਅਤੇ ਕਿਵੇਂ ਇਹ ਗੁਰੂ ਅੱਗੇ ਅੱਡਣ ਵਾਲੀ ਝੋਲੀ ਕਿਸੇ ਹੋਰ ਅੱਗੇ ਅੱਡ ਲਈ ਅਸੀਂ। ਸਤਿਗੁਰੂ ਜੀ ਨੇ ਉਪਦੇਸ਼ ਕੀ ਦਿੱਤਾ, ਸਾਰੇ ਕਹੋ ਨਾ ਗੱਜ ਕੇ ਦੱਦਾ ਦਾਤਾ ਇੱਕ ਹੈ, ਗੱਜ ਕੇ ਕਹੋ ਦੱਦਾ ਦਾਤਾ। ਇਹ ਕਹਿਣ ਦਾ ਮਤਲਬ ਹੈ ਵੀ ਪ੍ਰਣ ਕਰਦੇ ਹਾਂ ਮਹਾਰਾਜ, ਹੁਣ ਕਿਸੇ ਹੋਰ ਕੋਲ ਭੁੱਲ ਕੇ ਵੀ ਮੰਗਣ ਨਹੀਂ ਜਾਵਾਂਗੇ, ਭੁੱਲ ਕੇ ਵੀ ਮੰਗਣ ਨਹੀਂ ਜਾਵਾਂਗੇ। ਸਭ ਕੋ ਦੇਵਨ ਹਾਰ, ਅਤੇ ਉਹ ਕਹਿੰਦਾ ਖੀਸਾ ਮੇਰਾ ਹੱਥ ਤੇਰਾ, ਦਿੰਦੇ ਤੋਟ ਨਾ ਆਵਈ ਅਗਣਤ ਭਰੇ ਭੰਡਾਰ, ਠਾਕੁਰ ਕਰ ਤਲ ਧਰਿਆ ਤੂੰ ਲਈ ਜਾ ਅਤੇ ਮੈਂ ਦਈ ਜਾਂਦਾ, ਵਿਸ਼ਵਾਸ ਰੱਖ। ਪਰ ਗੁਰੂ ਕੇ ਪਿਆਰੇ ਸਿੱਖੋ, ਬੜਾ ਵੱਡਾ ਭਰੋਸਾ ਚਾਹੀਦਾ, ਜਿਹੜੀ ਮਾਨਸਿਕਤਾ ਕਮਜ਼ੋਰ ਹੋਈ ਹੈ ਨਾ ਉਹ ਲੈ ਹੀ ਜਾਂਦੀ ਹੈ ਕਿਸੇ ਨਾ ਕਿਸੇ ਪਾਸੇ, ਦੂਸਰਾ ਨਹੀਂ ਕੋਈ ਲੜ ਰਿਹਾ, ਸਿੱਖ ਲੜ ਰਹੇ ਨੇ ਗੁਰੂ ਤੋਂ ਬੇਮੁੱਖ ਹੋ ਕੇ ਗੁਰੂ ਦੀ ਬੇਅਦਬੀ ਕਰਨ। ਨਿੱਤ ਐਸੇ ਝਮੇਲਿਆਂ ਨਾਲ ਉਲਝਣਾ ਪੈਂਦਾ ਜਿੱਥੇ ਸਿੱਖ ਗੁਰੂ ਨਾਲੋਂ ਜਿਹੜਾ ਵਿਸ਼ਵਾਸ ਹੈ ਨਾ ਉਹ ਦੂਜੇ ਕਰਮਕਾਂਡਾਂ ਅਤੇ ਪਖੰਡਾਂ 'ਤੇ ਰੱਖ ਰਹੇ, ਨਿੱਤ ਉਲਝਣਾ ਪੈ ਰਿਹਾ, ਕਿਸੇ ਹੋਰ ਨੂੰ ਸਮਝਾਉਣ ਵਾਸਤੇ ਨਹੀਂ, ਉਹਨਾਂ ਨੂੰ ਸਮਝਾਉਣ ਵਾਸਤੇ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਆ। ਪੰਚਮ ਪਾਤਸ਼ਾਹ ਹਜ਼ੂਰ, ਮੈਂ ਦੋ ਪਦਿਆਂ ਦਾ ਸ਼ਬਦ ਹੈ, ਮੈਂ ਥੋੜ੍ਹੀ ਜਿਹੀ ਆਪ ਜੀ ਨਾਲ ਵਿਸਥਾਰ 'ਚ ਚਰਚਾ ਇਸ ਬਾਰੇ ਕਰਨੀ ਚਾਹੁੰਦਾ। ਦਾਤਾ ਅਤੇ ਸਤਿਗੁਰ ਦਾਤਾ ਨਾਮ ਕਾ, ਨਾਮੈ ਹੀ ਤੇ ਹਰ ਰਸ ਪੀਵੋ ਹੈ ਨਾ ਜਿਹੜਾ, ਨਾਮੈ ਹੀ ਤੇ ਸਭ ਕੁਛ ਹੋਆ, ਬਿਨ ਸਤਿਗੁਰ ਨਾਮ ਨਾ ਜਾਪੈ। ਗੁਰੂ ਤੋਂ ਬਿਨਾਂ ਨਾਮ ਦੀ ਤਾਂ ਸੋਝੀ ਨਹੀਂ ਆਉਣੀ, ਜਾਣਿਆ ਹੀ ਨਹੀਂ ਜਾਣਾ ਸਾਧ ਸੰਗਤ। ਅਤੇ ਜਿਨ੍ਹਾਂ ਨੂੰ ਗੁਰੂ ਦਾਤੇ ਨੇ ਨਾਮ ਦੀ ਚਿਣਗ ਦਿੱਤੀ ਨਾ, ਨਾਮ ਦੀ ਚਿਣਗ, ਗੁਰਪੂਰੈ ਹਰ ਨਾਮ ਦ੍ਰਿੜਾਇਆ, ਕੌਣ ਦੇਣ ਵਾਲਾ ਜੀ। ਅਤੇ ਕਲਗੀਆਂ ਵਾਲੇ ਸਾਹਿਬ ਨੇ ਕਿਹਾ ਵੀ ਇਹ ਕਲਾ ਮੈਂ ਹੁਣ ਪੰਜਾਂ 'ਚ ਵਰਤਾ ਦਿੱਤੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅੰਦਰ, ਇਨ ਪੰਚਨ ਮੈਂ ਮੇਰੋ ਬਾਸੋ। ਅਤੇ ਜਿਹਨੇ ਜਿਹਨੇ ਇਸ ਬਖਸ਼ਿਸ਼ ਨੂੰ ਪਾਉਣਾ ਉਹਦੇ ਚੁਲੇ ਵਿੱਚ ਦੇ ਕੇ ਆਬੇ ਹਯਾਤ, ਮ੍ਰਿਤਯੂ ਤੋਂ ਮੁਕਤ ਕਰਨ ਵਾਲੀ ਦਾਤ, ਜਪ ਜਾਪ ਸਵਈਏ ਚੌਪੀ ਆਨੰਦ ਦਾ ਕੀਤਾ ਪਾਠ, ਅਤੇ ਦੇਣ ਹਾਰੇ ਗੁਰੂ ਦੇ ਰੂਪ ਖਾਲਸੇ ਨੇ ਕਿਹਾ ਬੋਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਸਿੱਖ ਦੇ ਅੰਦਰ 15 ਵਾਰੀ ਬੋਲਦਿਆਂ ਬੋਲਦਿਆਂ ਦ੍ਰਿੜ ਹੋਇਆ, ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਸਿੱਖ ਵਾਹਿਗੁਰੂ ਰੂਪ ਹੋ ਗਿਆ, ਸਤਿਗੁਰ ਦਾਤਾ ਨਾਮ ਕਾ। ਅਤੇ ਜਿੱਥੇ ਨਾਮ ਆਇਆ ਉੱਥੇ ਅਗਿਆਨਤਾ ਮੁੱਕਦੀ ਹੈ। ਭਰੋਸੇ ਤੋਂ ਕਮਜ਼ੋਰੀ ਹੀ ਸਾਨੂੰ ਅੰਧ ਵਿਸ਼ਵਾਸ ਵਿੱਚ ਲੈ ਕੇ ਜਾ ਰਹੀ ਹੈ। ਪੰਜਮ ਪਾਤਸ਼ਾਹ ਹਜ਼ੂਰ ਦੇ ਜੀਵਨ ਦੀ ਨਾ ਇੱਕ ਬੜੀ ਪਿਆਰੀ ਜੀ ਗਾਥਾ ਹੈ, ਇਹਨੂੰ ਪੱਲੇ 'ਚ ਬੰਨਿਓ ਮੇਰੀਓ ਭੈਣੋ। ਮੈਂ ਖਾਸ ਕਰਕੇ ਬੇਨਤੀ ਕਰ ਰਿਹਾ, ਅਰਦਾਸ ਕਰਦਾ ਸਾਡੇ ਘਰਾਂ 'ਚੋਂ ਅੰਧ ਵਿਸ਼ਵਾਸ ਅਗਿਆਨਤਾ ਭਰਮ ਖਤਮ ਹੋ ਜਾਏ, ਜਿਹੜਾ ਘਰਾਂ ਦੀ ਬਜਾਏ ਗੁਰਦੁਆਰਿਆਂ ਤੱਕ ਪਹੁੰਚ ਗਿਆ। ਹੁਣ ਜਿਹੜੀਆਂ ਕਿਰਿਆਵਾਂ ਤੋਂ ਗੁਰੂ ਮਨਾ ਕਰ ਰਿਹਾ, ਅਸੀਂ ਗੁਰੂ ਦੇ ਹਜ਼ੂਰੀ ਅੰਦਰ ਬੈਠ ਕੇ ਨੱਕ ਹੇਠਾਂ ਕਰਨ ਦਾ ਯਤਨ ਕਰ ਰਹੇ। ਸਾਹਿਬ ਦੇ ਦਰ ਦੇ ਉੱਤੇ ਸਿੱਖ ਆਏ, ਨਾਮ ਦੀ ਦਾਤ ਲਈ, ਗੁਰੂ ਦੀ ਰਹਿਮਤ ਦੇ ਪਾਤਰ ਬਣੇ, ਸਿੱਖੀ ਦਾ ਉਪਦੇਸ਼ ਦ੍ਰਿੜ ਕੀਤਾ, ਅਤੇ ਹਰ ਰਸ ਪੀਣ ਲੱਗ ਪਏ। ਜਦੋਂ ਹਰ ਰਸ ਪੀਣ ਲੱਗ ਪਏ ਨਾ, ਇੱਧਰ ਉੱਧਰ ਦੀ ਝਾਕ ਛੁੱਟ ਗਈ, ਇੱਧਰ ਉੱਧਰ ਦੀ ਝਾਕ ਛੁੱਟ ਗਈ ਸਾਧ ਸੰਗਤ। ਹੁਣ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਤੋਂ ਮਾਨਸਿਕਤਾ ਨੂੰ ਗੁਲਾਮ ਕੀਤਾ ਹੋਵੇ, ਉਹਨਾਂ ਨੂੰ ਪੈ ਗਈ ਚਿੰਤਾ। ਜੇ ਮੇਰੇ ਵਰਗਾ ਮਨੁੱਖ ਦੁਨੀਆਂ ਨੂੰ ਇਹੀ ਕਹਿ ਰਿਹਾ ਹੋਵੇ ਵੀ ਮੈਂ ਥਾਪੜਾ ਦਿਆਂਗਾ ਅਤੇ ਤੁਹਾਡੇ ਵਿਗੜੇ ਕਾਜ ਸਵਰ ਜਾਣਗੇ, ਮੈਂ ਸਿਰ 'ਤੇ ਹੱਥ ਰੱਖਾਂਗਾ ਤੁਹਾਡਾ ਬੱਚਾ ਪਾਸ ਹੋ ਜਾਏਗਾ, ਭਾਈ ਸਾਹਿਬ ਜੀ ਬੱਚੇ ਦੇ ਸਿਰ 'ਤੇ ਹੱਥ ਰੱਖ ਦਿਉ। ਬੱਚਾ ਕੀ ਕਰ ਰਿਹਾ? ਐੱਮ ਏ ਕਰ ਰਿਹਾ ਜੀ, ਅਤੇ ਜਿਹੜਾ ਹੱਥ ਰੱਖਣ ਵਾਲਾ ਉਹ 10ਵੀਂ 'ਚੋਂ ਗਾਂਹ ਨਹੀਂ ਲੰਘਿਆ। ਕਿਸ ਪਾਸੇ ਤੁਰ ਪਏ ਹਾਂ ਭਾਈ? ਸਰਬ ਸੁੱਖਾਂ ਕਾ ਦਾਤਾ ਕਿਉਂ ਵਿਸਰਿਆ ਸਾਨੂੰ? ਹਰ ਰਸ ਜਦੋਂ ਸਿੱਖ ਪੀਣ ਲੱਗ ਪਏ ਨਾ, ਅਤੇ ਜਿਨ੍ਹਾਂ ਨੇ ਹਜ਼ਾਰਾਂ ਸਾਲਾਂ ਦਾ ਐਂ ਗੁੰਮਰਾਹ ਕਰਕੇ ਰੱਖਿਆ ਹੋਇਆ ਸੀ, ਉਹਦੇ ਤੋਂ ਛੁੱਟ ਗਏ। ਗੱਲਾਂ ਨਾਲ ਨਹੀਂ ਜੇ ਛੁੱਟਣਾ, ਅੰਦਰ ਜਦੋਂ ਨਾਮ ਦੀ ਕਮਾਈ ਦੀ ਦ੍ਰਿੜਤਾ ਆਏਗੀ, ਫਿਰ ਭੈ ਖਤਮ ਹੋ ਜਾਣਗੇ, ਫਿਰ ਕੋਈ ਡਰ ਨਹੀਂ ਰਹੇਗਾ ਵੀ ਮੈਂ ਨਹੀਂ ਜਾਂਦਾ ਜੂੰਦਾ ਕਿਤੇ। ਭਾਈ ਭਾਈ ਮੰਝ ਵਾਂਗ ਕਬਰਾਂ ਪੁੱਟਣ ਵਾਲੇ ਤਾਂ ਹੀ ਬਣੋਗੇ ਜੇ ਅੰਦਰ ਗੁਰੂ ਦਾ ਭਰੋਸਾ ਵਰਤੇਗਾ। ਇਹ ਸਿੱਖਾਂ ਦੇ ਅੰਦਰ ਗੁਰੂ ਦੀ ਕਲਾ ਵਰਤੀ, ਅਤੇ ਜਿਹੜੇ ਜੂਲੇ ਹੇਠਾਂ ਦੱਬੇ ਹੋਏ ਸੀ ਵਿਪਰਵਾਦੀ, ਉਹਦੇ ਤੋਂ ਨਿਕਲ ਗਏ। ਹੁਣ ਉਹ ਜਿਹੜੀ ਪੁਜਾਰੀ ਸ਼੍ਰੇਣੀ ਸੀ, ਜਿਹੜਾ ਵਿਪਰਵਾਦੀ ਗਲਬਾ ਸੀ, ਉਹਨਾਂ ਨੇ ਬੜੇ ਅਜੀਬ ਕਰਮਕਾਂਡ ਦਿੱਤੇ ਹੋਏ ਸਨ। ਸਾਨੂੰ ਰੋਟੀ ਖਵਾਓਗੇ, ਦਾਨ ਕਰੋਗੇ, ਤੁਹਾਨੂੰ ਫਲ ਮਿਲੇਗਾ। ਜਿਹੜੀ ਚੀਜ਼ ਪਿੱਤਰਾਂ ਨੂੰ ਪਹੁੰਚਾਉਣੀ ਹੈ, ਉਹ ਪੁਰੋਹਿਤ ਦੀ ਤਲੀ 'ਤੇ ਰੱਖ ਦਿਉ, ਤੁਹਾਡੇ ਪਿੱਤਰਾਂ ਤੱਕ ਪਹੁੰਚ ਜਾਏਗੀ। ਦੇਵ ਲੋਕ ਵਿੱਚ ਜਿਹੜੀ ਵਸਤ ਪਹੁੰਚਾਉਣੀ ਹੈ, ਕਲਗੀਆਂ ਵਾਲੇ ਸਾਹਿਬ ਕੋਲ ਵੀ ਆਏ ਸੀ ਵੀ ਤੁਹਾਡੇ 'ਤੇ ਸ਼ਨੀ ਦੀ ਪ੍ਰਕੋਪੀ ਹੈ, ਤੁਸੀਂ ਮਾਂਹ ਦਾਨ ਕਰੋ, ਤੁਸੀਂ ਤੇਲ ਲਿਆਓ, ਤੁਸੀਂ ਲੋਹਾ ਲਿਆਓ, ਇਹਨਾਂ ਚੀਜ਼ਾਂ ਨਾਲ ਸ਼ਨੀ ਦਾ ਪ੍ਰਕੋਪ ਉੱਤਰ ਜਾਏਗਾ। ਅਤੇ ਮਹਾਰਾਜ ਨੇ ਸਿੱਖਾਂ ਦੀ ਪਰਖ ਕਰਦਿਆਂ ਜਦੋਂ ਇਸ ਪੁਜਾਰੀ ਨੂੰ ਦੇਖ ਕੇ ਤੋਰਿਆ, ਅਤੇ ਚੇਤਨ ਸਿੱਖਾਂ ਨੇ ਅੱਗੇ ਜਾ ਕੇ ਸਭ ਕੁਝ ਰੋਕ ਕੇ ਕਿਹਾ, ਲਿਆਓ ਗੁਰੂ ਘਰ ਦੀ ਅਮਾਨਤ ਹੈ। ਜਦੋਂ ਇਹ ਖਬਰ ਗੁਰੂ ਸਾਹਿਬ ਤੱਕ ਪਹੁੰਚੀ ਸੀ, ਮਹਾਰਾਜ ਗਦਗਦ ਹੋ ਕੇ ਕਹਿਣ ਲੱਗੇ, ਮੈਂ ਪ੍ਰਸੰਨ ਹਾਂ ਕਿ ਮੇਰਾ ਖਾਲਸਾ ਪੁੱਤ ਜਵਾਨ ਹੋ ਗਿਆ ਹੈ, ਸਰੀਰ ਕਰਕੇ ਨਹੀਂ ਅੰਦਰ ਦੀ ਚੇਤਨਾ ਕਰਕੇ। ਜੋਬਨ ਤੇ ਹੈ ਮੇਰਾ ਖਾਲਸਾ ਪੰਥ, ਅੰਦਰ ਦੀ ਸੁਚੇਤ ਬੁੱਧੀ ਕਰਕੇ। ਸਿੰਘਾਂ ਨੇ ਮਾਂਹ ਲਿਆ ਕੇ ਤੇਲ ਵਿੱਚ ਵੜੇ ਪਕਾ ਕੇ ਲੰਗਰ ਦੇ ਅੰਦਰ ਸੰਗਤ 'ਚ ਵਰਤਾ ਦਿੱਤੇ। ਲੋਹਾ ਲਿਆਂਦਾ ਜਿਹੜਾ ਕਹਿੰਦਾ ਸੀ ਇਹ ਸ਼ਨੀ ਦੀ ਭੇਟਾ ਹੈ, ਉਹ ਕੜੇ ਬਣਾ ਕੇ, ਸ਼ਸਤਰ ਬਣਾ ਕੇ ਸਿੱਖਾਂ ਨੇ ਹੱਥਾਂ 'ਚ ਫੜ ਲਏ, ਅਤੇ ਗੁਰੂ ਦੀ ਖੁਸ਼ੀ ਮਿਲੀ ਸੀ। ਅੰਦਰ ਦ੍ਰਿੜਤਾ ਚਾਹੀਦੀ ਹੈ ਨਾਮ ਦੀ, ਫਿਰ ਅੰਧ ਵਿਸ਼ਵਾਸ ਮੁੱਕਦਾ। ਅੰਦਰ ਭਰੋਸਾ ਚਾਹੀਦਾ ਗੁਰੂ ਦਾ, ਗੱਲਾਂ ਨਾਲ ਨਹੀਂ ਮੁੱਕਦਾ ਸਾਧ ਸੰਗਤ। ਮਾਨਸਿਕਤਾ ਡਰਦੀ ਹੈ, ਕੰਬਦੀ ਹੈ ਵੀ ਉੱਥੇ ਸਾਡੇ 10 ਪੀੜ੍ਹੀਆਂ ਤੋਂ ਤੇਲ ਪਾਉਂਦੇ ਆ ਰਹੇ ਆ, ਜੇ ਮੈਂ ਨਾ ਗਿਆ ਤਾਂ ਫਿਰ ਕੀ ਬਣੇਗਾ। ਇਹਨਾਂ ਸਿੱਖਾਂ ਨੇ ਜਦੋਂ ਨਾਮ ਦਾ ਰਸ ਪੀਣਾ ਸ਼ੁਰੂ ਕੀਤਾ ਨਾ, ਮਹੀਨਾ ਗੁਜ਼ਰ ਗਿਆ, ਅਤੇ ਜਿਨ੍ਹਾਂ ਨੂੰ ਵਧੀਆ ਖੀਰਾਂ ਪੂੜੇ ਖਵਾਉਂਦੇ ਹੁੰਦੇ ਸੀ ਉਹ ਚੱਲ ਕੇ ਆਏ, ਇਤਿਹਾਸ 'ਚ ਜ਼ਿਕਰ ਹੈ। ਕਹਿਣ ਲੱਗੇ ਵੀ ਤੁਸੀਂ ਕੋਈ ਦਾਨ ਪੁੰਨੀ ਨਹੀਂ ਕਰਦੇ, ਦੇਵਤੇ ਨਾਰਾਜ਼ ਹੋ ਜਾਣਗੇ। ਕਿੰਨੀਆਂ ਪੰਚਮੀਆਂ ਲੰਘ ਗਈਆਂ, ਕਿੰਨੀਆਂ ਸੰਗਰਾਂਦਾਂ ਲੰਘ ਗਈਆਂ, ਕਿੰਨੀਆਂ ਮੱਸਿਆ ਲੰਘ ਗਈਆਂ, ਤੁਸੀਂ ਕੀਤਾ ਹੀ ਕੁਝ ਨਹੀਂ। ਉਹ ਤਾਂ ਬੜੀ ਕਮਾਲ ਦੀ ਰੌਚਕ ਜਿਹੀ ਗਾਥਾ ਹੈ, ਬੜੀ ਕੌਤਕੀ ਅੰਦਾਜ਼ ਵਿੱਚ ਬਿਆਨ ਕੀਤਾ। ਸਿੱਖ ਕਹਿਣ ਲੱਗੇ ਵੀ ਪਾਂਧਾ ਜੀ, ਤੁਸੀਂ ਸਾਨੂੰ ਦੱਸਿਆ ਸੀ ਵੀ ਜਿਹਦੇ ਘਰ ਦੇ ਅੰਦਰ ਸੂਤਕ ਹੋਵੇ ਨਾ, ਉਹਦਾ ਦਾਨ ਪੁੰਨ ਦੇਵਤਿਆਂ ਨੂੰ ਲੱਗਦਾ ਨਹੀਂ ਹੈ, ਅਤੇ ਸਾਡੇ ਘਰ 'ਚ ਸੂਤਕ ਹੈ, ਸਿੱਖ ਦਾ ਭਰੋਸਾ ਗੁਰੂ ਤੇ ਵੇਖਿਓ। ਹੁਣ ਸੂਤਕ ਕੀ ਸੀ? ਪੁਰੋਹਿਤ ਕਹਿੰਦਾ ਸੀ ਵੀ ਜਦੋਂ ਕੋਈ ਜੰਮ ਪਿਆ ਉਦੋਂ ਵੀ 40-41 ਦਿਨ ਸੂਤਕ, ਜਦੋਂ ਕੋਈ ਮਰ ਗਿਆ ਉਦੋਂ ਵੀ 40-41 ਦਿਨ ਸੂਤਕ। ਤੇ ਮੇਰੇ ਗੁਰੂ ਨੇ ਭਰਮ ਚੋਂ ਕੱਢ ਕੇ ਕਿਹਾ ਜੇਕਰ ਸੂਤਕ ਮੰਨੀਏ, ਸੁਣਦੇ ਹੋ ਨਾ ਰੋਜ਼, ਹੁਣ ਤੇ ਘਰ ਘਰ ਰੋਜ਼ ਹਰਿਮੰਦਰ ਸਾਹਿਬ ਦੇ ਦੀਦਾਰ, ਆਸਾ ਜੀ ਕੀ ਵਾਰ ਦੀ ਧੁਨ, ਦਲਿੱਦਰ ਤਿਆਗ ਕੇ, ਆਲਸ ਤਿਆਗ ਕੇ ਸੁਣਿਆ ਕਰੋ, ਬਾਣੀ ਦਾ ਰਸ ਲਿਆ ਕਰੋ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਅਦ ਨਾ ਕੋਏ, ਪਹਿਲਾਂ ਪਾਣੀ ਜੀਓ ਹੈ। ਪਤਾ ਨਹੀਂ ਕਿੰਨੇ ਕੁ ਜੀਵ ਅੰਦਰ ਚਲੇ ਗਏ, ਕਿਸ ਪਾਸੇ ਪਏ ਹੋਏ ਹਾਂ ਅਸੀਂ ਸਾਧ ਸੰਗਤ, ਜਿੱਤ ਹਰਿਆ ਸਭ ਕੋਏ। ਕਹਿਣ ਲੱਗੇ ਜੀ ਸਾਡੇ ਘਰ ਸੂਤਕ ਹੈ, ਅਤੇ ਪੁਜਾਰੀ ਜੀ ਕਹਿਣ ਲੱਗੇ ਕੋਈ ਨਾ ਜੰਮਿਆ ਹੈ ਨਾ ਮਰਿਆ ਹੈ, ਪਤਾ ਲੱਗ ਜਾਣਾ ਸੀ ਸੂਤਕ ਕਾਹਦਾ। ਅਤੇ ਉਹਨਾਂ ਨੇ ਜਿਹੜੀ ਗੱਲ ਕਹੀ ਨਾ ਉਹ ਬੜੀ ਪਿਆਰੀ ਸੀ, ਧਿਆਨ ਦਿਓ। ਕਹਿੰਦੇ ਪਾਂਧਾ ਜੀ, ਜਿਹੜਾ ਬੁੱਢਾ ਹੋ ਚੁੱਕਿਆ ਅਗਿਆਨ ਰੂਪੀ ਬੁੱਢਾ ਬਜ਼ੁਰਗ ਸੀ ਨਾ, ਬਾਪੂ ਸੀ, ਬੁੱਢਾ ਹੋ ਚੁੱਕਿਆ, ਉਹ ਹਜ਼ਾਰਾਂ ਸਾਲਾਂ ਤੋਂ ਢੋ ਰਹੇ ਸੀ ਜਿਹਨੂੰ, ਉਹ ਅਗਿਆਨ ਰੂਪੀ ਬਜ਼ੁਰਗ ਮਰ ਗਿਆ ਅਤੇ ਨਵਾਂ ਮੁੰਡਾ ਜੰਮ ਪਿਆ, ਨਵਾਂ ਪੁੱਤ ਜੰਮ ਪਿਆ ਗਿਆਨ ਰੂਪੀ। ਅਗਿਆਨ ਰੂਪੀ ਬਜ਼ੁਰਗ ਮਰ ਗਿਆ ਸਾਡੇ ਘਰ ਚੋਂ, ਜਿਹੜਾ 1000 ਸਾਲ ਤੋਂ 2000 ਸਾਲ ਤੋਂ ਸਾਡੇ ਬਜ਼ੁਰਗ ਢੋਂਦੇ ਆ ਰਹੇ ਸੀ, ਉਹ ਮਰ ਗਿਆ ਅਤੇ ਗੁਰੂ ਦੀ ਕਿਰਪਾ ਦੇ ਨਾਲ ਸੰਗਤ ਦੇ ਗਰਭ ਵਿੱਚ ਪੈ ਕੇ, ਜਿਵੇਂ ਮਾਂ ਦੇ ਗਰਭ 'ਚੋਂ ਪੁੱਤ ਔਲਾਦ ਜਨਮ ਲੈਂਦੀ ਹੈ ਨਾ, ਸੰਗਤ ਦੇ ਗਰਭ ਵਿੱਚ ਪੈ ਕੇ ਗੁਰੂ ਦੇ ਗਿਆਨ ਦਾ ਅੰਦਰ ਬੀਜ ਪਿਆ ਅਤੇ ਸਾਡੇ ਅੰਦਰ ਹੁਣ ਨਵਾਂ ਪੁੱਤ ਜੰਮ ਪਿਆ, ਗੁਰੂ ਦਾ ਗਿਆਨ ਰੂਪੀ ਪੁੱਤ। ਅਤੇ ਇੱਕ ਦਾ ਮਰਨਾ ਅਤੇ ਇੱਕ ਦਾ ਜੰਮਣਾ ਹੋਇਆ ਨਾ ਸੂਤਕ, ਇਸ ਵਾਸਤੇ ਹੁਣ ਤੁਹਾਨੂੰ ਭੋਜਨ ਛਕਾਉਣ ਦੀ ਲੋੜ ਨਹੀਂ ਹੈ, ਹੁਣ ਸਾਡੇ ਦਾਤਾ ਤੁਸੀਂ ਨਹੀਂ ਹੋ। ਉਹ ਕਹਿਣ ਲੱਗੇ ਚਲੋ ਜੀ, ਇਹ ਤਾਂ ਕੰਮ ਹੀ ਬੰਦ ਹੋ ਜਾਏਗਾ। ਵੇਖੋ ਪੰਜਾਬੀ ਦੀ ਕਹਾਵਤ ਆ, ਗੱਲ ਸਏ ਦੀ ਨਹੀਂ ਗੱਲ ਪਏ ਦੀ ਹੈ। ਜਿੱਦਣ ਤੁਹਾਨੂੰ ਗੁਰਮਤਿ ਦੀ ਚੇਤਨਾ ਆ ਗਈ, ਸਰਬ ਸੁੱਖਾਂ ਕਾ ਦਾਤਾ ਸਤਿਗੁਰ ਸਮਝ 'ਚ ਆ ਗਿਆ, ਸਭ ਪਖੰਡ ਬੰਦ ਹੋ ਜਾਣਗੇ। ਜਿੰਨੀਆਂ ਪਖੰਡ ਦੀਆਂ ਦੁਕਾਨਾਂ ਖੁੱਲੀਆਂ ਨੇ ਨਾ, ਧੜਾ ਧੜ ਜੰਦਰੇ ਵੱਜ ਜਾਣਗੇ। ਮੈਂ ਗੁਰੂ ਦੀ ਹਜ਼ੂਰੀ 'ਚ ਬਹਿ ਕੇ ਕਹਿੰਦਾ ਇਹ ਗੱਲ। ਉਹਨਾਂ ਕਿਹਾ ਗੱਲ ਤਾਂ ਬੰਦ ਹੋ ਜਾਏਗੀ ਸਾਡੀ ਰੋਜ਼ੀ ਰੋਟੀ ਦੀ। ਕਹਿਣ ਲੱਗੇ ਚਲੋ 30-40-50 ਦਿਨ ਤੁਸੀਂ ਮੰਨ ਲਓ ਸੂਤਕ, ਵੈਸੇ 41 ਦਿਨ ਮੰਨਦੇ ਹਾਂ, ਸਵਾ ਮਹੀਨਾ, ਉਹਦੇ ਤੋਂ ਬਾਅਦ ਤਾਂ ਕਿਰਿਆ ਸ਼ੁਰੂ ਕਰੋ ਨਾ, ਸਾਡਾ ਤਾਂ ਗਲਬਾ ਹੀ ਖਤਮ ਹੋ ਗਿਆ। ਸਿੱਖ ਕਹਿੰਦੇ ਨਹੀਂ ਨਹੀਂ, ਉਹਦੇ ਤੋਂ ਬਾਅਦ ਕਿੱਦਾਂ ਹੋ ਸਕਦਾ ਜੀ। ਇੱਕ ਸਾਹ ਅਸੀਂ ਛੱਡਦੇ ਹਾਂ, ਇੱਕ ਸਾਹ ਅਸੀਂ ਲੈਂਦੇ ਹਾਂ, ਜਿਹੜਾ ਸਾਹ ਕੱਢ ਦਿੱਤਾ ਉਹ ਮਰ ਗਿਆ, ਜਿਹੜਾ ਸਾਹ ਅੰਦਰ ਗਿਆ ਉਹ ਜੰਮ ਪਿਆ, ਅਤੇ ਇਹ ਤਾਂ ਹਰ ਸਵਾਸ ਨਾਲ ਹੀ ਸੂਤਕ ਹੈ। ਇਸ ਵਾਸਤੇ ਪਾਂਧਾ ਜੀ, ਹੁਣ ਤੁਹਾਨੂੰ ਭੋਜਨ ਨਹੀਂ ਛਕਾ ਸਕਦੇ, ਸਾਡਾ ਤਾਂ ਹੁਣ ਦਾਨ ਫਲਣਾ ਹੀ ਨਹੀਂ ਨਾ, ਅਸੀਂ ਤਾਂ ਸਦਾ ਹੀ ਸੂਤਕ ਵਿੱਚ ਹਾਂ। ਸੋਝੀ ਕਿੱਥੋਂ ਆਈ? ਗੁਰੂ ਦੇ ਚਰਨੀ ਲੱਗ ਕੇ ਸਭ ਦਾਤੇ ਛੁੱਟ ਗਏ। ਅੱਗੇ ਚਿੰਤਾ ਹੁੰਦੀ ਸੀ ਵੀ ਸ਼ਨੀਵਾਰ ਆ ਗਿਆ ਤਾਂ ਆਹ ਖਵਾਉਣਾ ਹੈ, ਸ਼ਰਾਧ ਆ ਗਏ ਤਾਂ ਆਹ ਖਵਾਉਣਾ ਹੈ, ਪੰਚਮੀ ਆ ਗਈ ਤਾਂ ਆਹ ਖਵਾਉਣਾ ਹੈ। ਹੁਣ ਚਿੰਤਾ ਮੁੱਕ ਗਈ ਸਾਧ ਸੰਗਤ, ਹੁਣ ਗੁਰੂ ਨੇ ਸਿਖਾ ਦਿੱਤਾ ਕਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣਾ ਸੀ, ਕਿਰਤ ਵਿਰਤ ਕਰ ਧਰਮ ਦੀ, ਹੱਥੋਂ ਦੇ ਕੇ ਭਲਾ ਮਨਾਈ। ਹੁਣ ਗੁਰੂ ਨੇ ਸਿਖਾ ਦਿੱਤਾ ਗਰੀਬ ਦਾ ਮੂੰਹ ਗੁਰੂ ਦੀ ਗੋਲਕ, ਹੁਣ ਕਿਸੇ ਪਖੰਡੀ ਦੀ ਲੋੜ ਨਹੀਂ ਅਤੇ ਕਿਸੇ ਕਲਪਤ ਦਾਤੇ ਦੀ ਲੋੜ ਨਹੀਂ, ਕਿਉਂਕਿ ਦਾਤਾ ਮਿਲ ਗਿਆ, ਸਰਬ ਸੁੱਖਾਂ ਕਾ ਦਾਤਾ ਸਤਿਗੁਰ। ਇਹ ਬਚਨ ਨਿਸ਼ਚੇ ਦਾ ਬਚਨ ਹੈ, ਆਓ ਜੋ ਸਾਹਿਬ ਨੇ ਸਾਡੇ 'ਤੇ ਕਿਰਪਾ ਕੀਤੀ ਹੈ ਇਹਦੇ 'ਚੋਂ ਕੁਝ ਝੋਲੀ 'ਚ ਪਾ ਕੇ ਜਾਈਏ, ਇਕੱਲਾ ਮੱਥਾ ਟੇਕ ਕੇ ਨਾ ਪਰਤ ਜਾਈਏ। ਗੁਰੂ ਸਾਨੂੰ ਗਿਆਨ ਦੇ ਗਾਹਕ ਬਣਾਉਣ, ਇੱਕ ਵਾਰ ਸਾਰੇ ਪਿਆਰ 'ਚ ਜੁੜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਸਰਬ ਸੁਖਾਂ ਕਾ ਦਾਤਾ ਸਤਿਗੁਰ, ਤਾ ਕੀ ਸਰਨੀ ਪਾਈਆ।
ਇਹ ਸ਼ਰਨ ਸ਼ਬਦ ਜਿਹੜਾ ਨਾ, ਇਹ ਬੜੀ ਅਹਿਮੀਅਤ ਰੱਖਦਾ। ਆਸਰੇ ਤਾਂ ਲੱਭਦੇ ਹੀ ਫਿਰਦੇ ਹਾਂ ਅਸੀਂ, ਅਤੇ ਕਿਹਦਾ ਆਸਰਾ ਤੱਕੀਏ ਭਾਈ? ਹਰ ਬੰਦਾ ਆਸਰਾ ਲੱਭ ਰਿਹਾ, ਜਿਹੜਾ ਆਪ ਡੁੱਬ ਰਿਹਾ ਉਹਦਾ ਆਸਰਾ ਕਾਹਦਾ? ਇੱਕ ਬਚਨ ਤੁਸੀਂ ਅਕਸਰ ਪੜ੍ਹਦੇ ਹੋ, ਸਤਿਗੁਰ ਮੇਰਾ ਸਭਸ ਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਮੇਰਾ ਗੁਰੂ ਹੀ ਮੇਰੇ ਮੁਕੱਦਰ ਲਿਖਣ ਵਾਲਾ ਹੈ, ਮੇਰਾ ਗੁਰੂ ਹੀ ਮੇਰੀਆਂ ਝੋਲੀਆਂ ਭਰਨ ਵਾਲਾ ਹੈ, ਇਸ ਵਾਸਤੇ ਮੈਂ ਕਿਸੇ ਦੇ ਅੱਗੇ ਗਿੜ ਗਣਾਉਂਦਾ ਨਹੀਂ। ਮੋਕੋ ਤੋਂ ਭਰੋਸੋ, ਗੁਰੂ ਗ੍ਰੰਥ ਮਹਾਰਾਜ ਦਾ ਮੇਰਾ ਤਾਂ ਵਿਸ਼ਵਾਸ। ਮੈਂ ਕਹਿੰਦਾ ਇੱਕ ਵਾਰ ਸਾਰੇ ਲਿਖ ਲਈਏ ਹਿਰਦੇ ਉੱਤੇ ਜੋ ਅੱਜ ਸਾਹਿਬ ਨੇ ਹੁਕਮ ਕੀਤਾ। ਸਰਬ ਸੁੱਖਾਂ ਕਾ ਦਾਤਾ ਸਤ ਗੁਰ, ਸਰਬ ਸੁੱਖਾਂ ਕਾ ਦਾਤਾ ਸਤ ਗੁਰ। ਸਰਬ ਸੁੱਖਾਂ ਕਾ ਦਾਤਾ ਸਤ ਗੁਰ, ਸਰਬ ਸੁੱਖਾਂ ਕਾ ਦਾਤਾ ਸਤ ਗੁਰ। ਮੇਰੀ ਇੱਕ ਬੇਨਤੀ ਹੈ ਚੌਂਕੀਦਾਰ ਹੋਣ ਦੇ ਨਾਤੇ, ਆਪ ਜਿੰਨੇ ਗੁਰਸਿੱਖ ਬੈਠੇ ਹੋ ਨਾ, ਆਪਣੇ ਗੁਰੂ ਨਾਲ ਆਹਦ ਕਰਿਓ ਕਿ ਅੱਜ ਤੋਂ ਬਾਅਦ ਸੱਚੇ ਪਾਤਸ਼ਾਹ ਜਿਹੜੀ ਝੋਲੀ ਤੇਰੇ ਚਰਨਾਂ 'ਚ ਅੱਡੀ ਹੈ ਉਹ ਕਿਸੇ ਹੋਰ ਅੱਗੇ ਨਹੀਂ ਅੱਡਾਂਗੇ, ਜਿਹੜਾ ਸੀਸ ਤੇਰੇ ਚਰਨਾਂ 'ਚ ਝੁਕਿਆ ਉਹ ਕਿਸੇ ਹੋਰ ਅੱਗੇ ਨਹੀਂ ਝੁਕੇਗਾ। ਇਹ ਆਇਦ ਕਰਕੇ ਇੱਕ ਵਾਰੀ ਨਾ ਪ੍ਰਵਾਨਗੀ ਦਿਓ ਤੁਸੀਂ। ਭੈਣੋ ਜੇ ਜਕਾਰੇ ਦੀ ਬੁਲੰਦ ਆਵਾਜ਼ 'ਚ ਪ੍ਰਵਾਨਗੀ ਦਿਓ ਕਹਿੰਦਾ ਮੇਰੀ ਰੂਹ ਖੁਸ਼ ਹੋਏਗੀ। ਅੱਜ ਤੋਂ ਪ੍ਰਣ ਕਰਿਓ ਆਪਣੇ ਗੁਰੂ ਨਾਲ, ਸਿਰਫ ਹਾਜ਼ਰ ਹੀ। ਸਿਰਫ ਹਾਜ਼ਰ ਸਿੱਖ ਹੀ ਨਹੀਂ, ਜਿਹੜੇ ਘਰਾਂ 'ਚ ਵੀ ਬੈਠੇ ਆ ਨਾ, ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਅੱਜ ਪ੍ਰਣ ਕਰ ਲਿਓ ਗੁਰੂ ਦੇ ਇਸ ਉਪਦੇਸ਼ ਨੂੰ ਅੰਦਰ ਵਸਾ ਕੇ ਕਿ ਜੇ ਸੁੱਖ ਮਿਲਣੇ ਆ ਤਾਂ ਗੁਰੂ ਕੋਲੋਂ ਮਿਲਣੇ ਆ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਸੁੱਖ ਨਹੀਂ ਦੇ ਸਕਦੀ, ਕੋਈ ਸਰੀਰ, ਕੋਈ ਤਸਵੀਰ, ਕੋਈ ਥੜੀ ਮੜੀ, ਕੋਈ ਸੁੱਖ ਦੇਣ ਜੋਗੀ ਨਹੀਂ ਹੈ। ਇਹ ਰੱਬੀ ਬੈਣ ਬਾਣੀ ਦਾ ਸੁਨੇਹਾ ਹੈ ਕਿ ਸੁੱਖਾਂ ਦਾ ਦਾਤਾ ਸਤਿਗੁਰੂ ਹੈ।
ਦਰਸ਼ਨ ਭੇਟਤ ਹੋਤ ਆਨੰਦਾ, ਦੁੱਖ ਗਿਆ ਹਰ ਗਾਈਐ।
ਅੰਮ੍ਰਿਤ ਵੇਲੇ ਉੱਠਿਆ ਕਰੋ ਅਤੇ ਗੁਰੂ ਦੀ ਬਾਣੀ ਦੇ ਅਸੀਂ ਪਤਾ ਕਿਹਦਾ ਧਿਆਨ ਧਰਦੇ ਹਾਂ, ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਗੁਰੂ ਦੇ ਦਰਸ਼ਨ ਕੀ ਹੈ? ਗੁਰੂ ਦਾ ਪਾਠ, ਇਹ ਦੀਦਾਰ ਨੇ ਗੁਰੂ ਦੇ। ਗੁਰੂ ਦੀ ਬਾਣੀ ਨੂੰ ਸੁਰਤ 'ਚ ਵਸਾਉਣਾ ਅਤੇ ਜਦੋਂ ਦਰਸ਼ਨ ਭੇਟਤ ਫਿਰ ਹੋਤ ਆਨੰਦਾ, ਫਿਰ ਦੁੱਖ ਖਤਮ ਹੋ ਗਿਆ ਜਦੋਂ ਪਰਮੇਸ਼ਰ ਦੀ ਕਲਾ ਅੰਦਰ ਵਰਤੀ।
ਹਰ ਰਸ ਪੀਵੋ ਭਾਈ, ਨਾਮ ਜਪੋ ਨਾਮੋ ਆਰਾਧੋ, ਗੁਰਪੂਰੇ ਕੀ ਸਰਨਾਈ।
ਆਓ ਸ਼ਰਨ ਗੁਰਪੂਰੇ ਦੀ ਤੱਕਿਓ, ਅਧੂਰਿਆਂ ਦੇ ਪਿੱਛੇ ਨਾ ਭਟਕਿਓ। ਅੱਜ ਮਰਿਆ ਕੱਲ ਨਵਾਂ ਲੱਭਿਆ, ਪਰਸੋਂ ਤੀਜਾ ਚੌਥਾ, ਇਹੀ ਲੱਭਣ 'ਚ ਨਹੀਂ ਰਹਿਣਾ। ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ। ਸਭ ਮੈਂ ਰਹਿਆ ਸਰਨਾਏ, ਸਭ ਮੈਂ ਰਹਿਆ ਸਮਾਏ, ਉਹਦੀ ਸ਼ਰਨ ਤੱਕੀਏ ਅਤੇ ਇੱਥੇ ਬੈਠ ਕੇ ਨਾਮ ਰਸ ਦਾ ਅੰਮ੍ਰਿਤ ਪੀਏ।
ਰਹਾਉ ਤਿਸਹਿ ਪ੍ਰਾਪਤ ਜਿਸ ਧੁਰ ਲਿਖਿਆ, ਸੋਈ ਪੂਰਨ ਪਾਈ।
ਰੱਬੀ ਰਹਿਮਤ ਜਿਨ੍ਹਾਂ 'ਤੇ ਹੋਈ, ਮੁਕੱਦਰ ਜਿਨ੍ਹਾਂ ਦੇ ਜਾਗ ਪਏ ਭਾਈ, ਉਹਨਾਂ ਦੀ ਝੋਲੀ 'ਚ ਹੀ ਬਖਸ਼ਿਸ਼ ਪੈਂਦੀ ਆ। ਆਹ ਵਿਸ਼ਵਾਸ, ਆਹ ਚੌਂਕੜੇ ਵੱਜਣੇ, ਇਹ ਐਵੇਂ ਨਹੀਂ ਮਿਲੇ। ਸਾਹਿਬ ਨੇ ਸਾਨੂੰ ਦੱਸਿਆ ਵੀ ਇਹ ਤੁਹਾਡੇ ਜਾਗੇ ਮੁਕੱਦਰਾਂ ਦੀ ਨਿਸ਼ਾਨੀ ਆ, ਕਰਤੇ ਨੇ ਮੁਕੱਦਰਾਂ 'ਚ ਲਿਖਿਆ, ਰਹਿਮਤ ਹੋਈ ਹੋਈ ਹੈ। ਫਿਰ ਗੁਰੂ ਪ੍ਰੇਮ ਵਿੱਚ ਬੈਠਾ ਜਾਂਦਾ।
ਨਾਨਕ ਕੀ ਬੇਨੰਤੀ ਪ੍ਰਭ ਜੀ, ਨਾਮ ਰਹਾਂ ਲਿਵ ਲਾਈ।
ਆਹ ਬੇਨਤੀ ਹੈ ਸੱਚੇ ਪਾਤਸ਼ਾਹ, ਮੈਂ ਜ਼ਿੰਦਗੀ 'ਚ ਰਸ ਘੋਲਣਾ ਚਾਹੁੰਦਾ ਅਤੇ ਮੇਰੇ ਸਿਰ 'ਤੇ ਹੱਥ ਰੱਖੋ, ਮੈਂ ਨਾਮ ਨਾਲ ਲਿਵ ਲਾ ਕੇ ਰੱਖਾਂ, ਮੇਰੀ ਸੁਰਤ ਨਿਰੰਤਰ ਤੇਰੀ ਯਾਦ ਵਿੱਚ ਜੁੜੀ ਰਹੇ, ਮੇਰਾ ਭਰੋਸਾ ਕੇਵਲ ਤੇਰੇ ਦਰ ਉੱਤੇ ਟਿਕੇ, ਮੈਂ ਥਾਂ ਥਾਂ 'ਤੇ ਭਟਕਾਂ ਨਾ ਮਹਾਰਾਜ। ਇਹ ਅਰਦਾਸ ਸਾਹਿਬ ਦੇ ਚਰਨਾਂ 'ਚ ਕਰਨੀ। ਹਰ ਇੱਕੋ ਦਾਤਾ ਸੇਵੀ ਹੈ, ਹਰ ਇੱਕ 'ਤੇ ਆਈ ਹੈ, ਇੱਕੋ ਦਾਤਾ। ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਸਾਰੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਸੱਚੇ ਸਾਹਿਬ ਜੀ ਯਕੀਨਨ ਭਰਨਗੇ ਤੁਹਾਡੀਆਂ। ਆਪ ਜੀ ਦੇ ਚਰਨਾਂ 'ਚ ਬੇਨਤੀ ਹੈ ਕਿ ਕੁਝ ਦੇਰ ਬਾਅਦ ਇਸੇ ਸਟੇਜ ਤੋਂ ਸਿੱਖ ਕੌਮ ਦੀ ਬੜੀ ਪਿਆਰੀ ਸ਼ਖਸੀਅਤ, ਜਿਨ੍ਹਾਂ ਦੇ ਉੱਦਮ ਸਦਕਾ, ਜਿਨ੍ਹਾਂ ਦੀ ਸੇਵਾ ਘਾਲਣਾ ਦਾ ਫਲ ਅੱਜ ਵੀ ਹਜ਼ੂਰ ਸਾਹਿਬ ਦੀ ਧਰਤੀ 'ਤੇ ਲੰਗਰ ਵਰਤ ਰਹੇ ਗੁਰੂ ਦੀ ਬਖਸ਼ਿਸ਼ ਦੇ ਪਾਤਰ ਬਾਬਾ ਨਿਧਾਨ ਸਿੰਘ ਜੀ, ਉਹ ਬਖਸ਼ਿਸ਼ ਗੁਰੂ ਅੱਜ ਵੀ ਵਰਤਾ ਰਿਹਾ, ਇਹ ਬਾਬਾ ਨਿਧਾਨ ਸਿੰਘ ਜੀ ਸਾਨੂੰ ਚੇਤੇ ਕਰਾ ਰਹੇ। ਉਹਨਾਂ ਦੀ ਯਾਦ ਵਿੱਚ ਅੱਜ ਗੁਰਮਤਿ ਸਮਾਗਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਘਰ ਘਰ ਦਸਤਕ ਦੇਣ ਵਾਸਤੇ ਪ੍ਰਚਾਰਕ ਸਾਹਿਬਾਨ ਤੁਹਾਡੀ ਕਵੀਸ਼ਰ ਸਾਹਿਬਾਨ ਵੱਡੇ ਪੱਧਰ ਦੇ ਉੱਤੇ ਇਹ ਯਤਨ ਆਰੰਭੇ ਜਾ ਰਹੇ ਆ ਕਿ ਪੂਰਾ ਪੰਜਾਬ, ਹਿਮਾਚਲ ਅਤੇ ਹਰਿਆਣਾ ਪਹਿਲਾਂ ਕਵਰ ਕੀਤਾ ਜਾਏ, ਫਿਰ ਸੰਸਾਰ ਭਰ ਗੁਰਮਤਿ ਦਾ ਸੁਨੇਹਾ ਪਹੁੰਚਾਇਆ ਜਾਏ। ਆਪ ਜੀ ਨੂੰ ਬੇਨਤੀ ਹੈ, ਆਪ ਜੀ ਨੇ ਨਿਰੰਤਰ ਇਸੇ ਤਰ੍ਹਾਂ ਸਹਿਯੋਗ ਦੇਣਾ। ਉਸੇ ਲੜੀ ਤਹਿਤ ਸਮਾਗਮ ਹਰ ਰੋਜ਼ ਕਿਤੇ ਨਾ ਕਿਤੇ ਵੱਡੇ ਵੱਡੇ ਹੋ ਰਹੇ ਨੇ। ਆਪ ਜੀ ਨੂੰ ਬੇਨਤੀ, ਸਹਿਯੋਗੀ ਬਣ ਕੇ ਲੋਕਾਂ ਨੂੰ ਭਰਮ 'ਚੋਂ ਕੱਢ ਲਈਏ, ਵੱਡਾ ਪਰਉਪਕਾਰ ਹੋਏਗਾ। ਠੱਗੇ ਜਾ ਰਹੇ, ਲੁੱਟੇ ਜਾ ਰਹੇ ਆ ਲੋਕ, ਅੰਧ ਵਿਸ਼ਵਾਸੀ ਅਗਿਆਨੀ ਬਣਾ ਕੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਲੁਟੇਰਿਆਂ ਨੇ ਪੂਰੀ ਲੁੱਟ ਮਚਾਈ ਹੋਈ ਹੈ। ਅਤੇ ਇਹੀ ਯਤਨ ਹੈ, ਆਓ ਸਾਰੇ ਗੁਰੂ ਦੇ ਲੜ ਲੱਗੀਏ, ਸਤਿਗੁਰ ਜੀ ਦੀਆਂ ਰਹਿਮਤਾਂ ਦੇ ਪਾਤਰ ਬਣੀਏ। ਸਮਝ ਆ ਜੇ ਵੀ ਸਰਬ ਸੁੱਖਾਂ ਕਾ ਦਾਤਾ ਸਤਿਗੁਰ, ਤਾਂ ਕਿ ਸ਼ਰਨੀ ਪਾਈ ਹੈ, ਬਸ ਉਹਦਾ ਭਰੋਸਾ ਤੱਕੀਏ। ਭੁੱਲਾਂ ਬਖਸ਼ਣੀਆਂ ਜੀ, ਸਾਰਿਆਂ ਦਾ ਧੰਨਵਾਦ, ਅਸੀਸ ਦਿਓ। ਆਓ ਇੱਕ ਵਾਰ ਬਚਨ ਫਿਰ ਸਰਵਣ ਕਰੋ।
ਤਸਹ ਪ੍ਰਾਪਤ ਜਿਸ ਧੁਰ ਲਿਖਿਆ ਸੋਈ ਪੂਰਨ ਭਾਈ, ਨਾਨਕ ਕੀ ਬੇਨੰਤੀ ਪ੍ਰਭ ਜੀ ਨਾਮ ਰਹਾ ਲਿਵ ਲਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।